ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹਿਆ ਕਰਨਾ ਦਿੱਤਾ ਲੈਣਾ, ਗਰੀਬਾਂ ਨਾਥਾਂ ਤੇਰਾ ਮਾਣਾ, ਸਭ ਕਿਛ ਤੂੰ ਹੈ, ਤੂੰ ਹੈ ਮੇਰੇ ਪਿਆਰੇ। ਤੇਰੀ ਕੁਦਰਤ ਕੋ ਬਲ ਜਾਈ ਜੀਉ, ਤੇਰੀ ਕੁਦਰਤ ਕੋ ਬਲ ਜਾਈ ਜੀਉ। ਸੋ ਕਹੀਅਤ ਹੈ ਸੂਰਾ ਜੀ, ਕਹੀਅਤ ਹੈ ਸੂਰਾ ਜੀ, ਸੋ ਕਹੀਅਤ ਹੈ ਸੂਰਾ ਜੀ, ਸੋ ਕਹੀਅਤ ਹੈ ਸੂਰਾ ਜੀ। ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, 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 ਸੋ ਕਹੀਅਤ ਹੈ ਸੂਰਾ, ਆਤਮ ਜਿਣੇ ਸਗਲ ਵਸ ਤਾਂ ਕੈ, ਜਾਂ ਕਾ ਸਤਿਗੁਰ ਪੂਰਾ, ਠਾਕਰ ਗਾਈਏ ਆਤਮ ਰੰਗ, ਸ਼ਰਨੀ ਪਾਵਣ ਨਾਮ ਧਿਆਵਨ, ਸਹਿਜ ਸਮਾਵਣ ਸੰਗ, ਜਨ ਕੇ ਚਰਨ ਵਸੈ ਮੇਰੇ ਹੀ ਅਰੈ ਸੰਗ ਪੁਨੀਤਾ ਦੇਹੀ ਜਨ ਕੀ ਤੂਰ ਦੇਹੋ ਕਿਰਪਾ ਨਿਦ ਜਨ ਕੀ ਤੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਰੰਗ ਲੱਗਿਆ ਜਨਾ ਨੂੰ ਨਾਮ ਦਾ ਬਣ ਗਏ ਉਹ ਸਿੰਘ ਸੂਰਮੇ ਰੰਗ ਲੱਗਿਆ ਜਨਾ ਨੂੰ ਨਾਮ ਦਾ ਬਣ ਗਏ ਉਹ ਸਿੰਘ ਸੂਰਮੇ ਰੰਗ ਲੱਗਿਆ ਜਨਾਨੂੰ ਨਾਮ ਦਾ ਜਨਾਨੂੰ ਤੇਰੇ ਨਾਮ ਦਾ ਬਣ ਗਏ ਉਹ ਸਿੰਘ ਸੂਰਮੇ ਰੰਗ ਲੱਗਿਆ ਜਨਾਨੂੰ ਸੱਚੇ ਨਾਮ ਦਾ ਬਣ ਗਏ ਉਹ ਸਿੰਘ ਸੂਰਮੇ ਜੁਗੋ ਜੁਗ ਅਟਲ ਸਤਿਗੁਰੂ ਤਖ਼ਤ ਚਵਰ ਛਤਰ ਦੇ ਮਾਲਕ ਸ਼ਬਦ ਗੁਰੂ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਸਰਬੱਤ ਦੁਨੀਆਂ ਦੇ ਸਾਂਝੇ ਰਹਿਬਰ ਪ੍ਰਤੱਖ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਡਭਾਗਾ ਸੁਭਾਗਾ ਸਮਾਂ ਆਪਾਂ ਸਾਰਿਆਂ ਨੂੰ ਗੁਰੂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਬੈਠ ਕੇ ਗੁਰੂ ਘਰ ਦੀਆਂ ਵਿਚਾਰਾਂ ਗੁਰਬਾਣੀ ਦੇ ਪਾਠ ਕੀਰਤਨ ਗੁਰ ਇਤਿਹਾਸ ਸਰਵਣ ਕਰਨ ਦਾ ਪ੍ਰਾਪਤ ਹੋਇਆ ਹੈ ਸੋ ਆਓ ਇਸੇ ਤਰ੍ਹਾਂ ਜਿੰਨਾ ਸਮਾਂ ਆਪਣੇ ਕੋਲ ਹੋਰ ਹੈ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਦੇ ਹੋਏ ਗੁਰੂ ਕੇ ਲੇਖੇ ਲਾਉਣ ਦਾ ਯਤਨ ਕਰੀਏ ਪਾਤਸ਼ਾਹ ਨੇ ਮਹਾਨ ਕਿਰਪਾ ਕੀਤੀ ਹੈ ਸਾਧ ਸੰਗਤ ਸਾਨੂੰ ਅੰਮ੍ਰਿਤਮਈ ਬਾਣੀ ਬਖਸ਼ ਕੇ, ਗੁਰ ਸ਼ਬਦ ਦੀ ਦਾਤ ਬਖਸ਼ ਕੇ, ਜਿਹਦੀ ਟੇਕ ਲੈ ਕੇ, ਜਿਹਦੇ ਆਸਰੇ ਅਸੀਂ ਇਸ ਭਵਜਲ ਸੰਸਾਰ ਤੋਂ ਪਾਰ ਲੰਘਣਾ ਹੈ। ਗੁਰੂ ਪਾਤਸ਼ਾਹ ਗੁਰਬਾਣੀ ਵਿੱਚ ਬਚਨ ਕਰਦੇ ਹਨ, ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦਾ ਰੰਗ ਲੱਗ ਜਾਂਦਾ ਹੈ ਮਨ 'ਤੇ, ਜਿਨ੍ਹਾਂ 'ਤੇ ਨਾਮ ਦੀ ਰੰਗਤ ਚੜ੍ਹਦੀ ਹੈ, ਇਸ ਕੱਲੂ ਕਾਲ ਦੇ ਭਿਆਨਕ ਸਮੇਂ ਦੇ ਵਿੱਚ ਉਹ ਵੱਡੇ ਸੂਰਮੇ ਬਣ ਕੇ ਨਿੱਤਰਦੇ ਹਨ। ਸਾਧ ਸੰਗਤ, ਜੋਧੇ ਸੂਰਮੇ ਸੰਸਾਰ 'ਤੇ ਹੋਰ ਵੀ ਹੋਏ, ਪਰ ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ ਸੀ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦਾ ਭੈ ਨਹੀਂ ਸੀ, ਨਾਮ ਦੀ ਰੰਗਤ ਨਹੀਂ ਸੀ ਜਿਨ੍ਹਾਂ ਦੇ ਮਨ ਦੇ ਵਿੱਚ, ਉਹ ਲੋਕ ਜ਼ਾਲਮ ਬਣ ਗਏ, ਉਹਨਾਂ ਨੇ ਜ਼ੁਲਮ ਕੀਤਾ। ਪਰ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦਾ ਨਾਮ ਵੱਸਦਾ ਸੀ, ਉਹਨਾਂ ਨੇ ਕਿਸੇ ਦੇ ਉੱਤੇ ਜ਼ੁਲਮ ਨਹੀਂ ਕੀਤਾ। ਉਹਨਾਂ ਨੇ ਹਮੇਸ਼ਾ ਜ਼ੁਲਮ ਅਤੇ ਜ਼ਾਲਮ ਨੂੰ ਰੋਕਣ ਦਾ ਹੀ ਯਤਨ ਕੀਤਾ ਹੈ। ਵਿਚਾਰ ਆਉਂਦੀ ਹੈ, ਗੁਰਸਿੱਖਾਂ ਨੇ ਅਨੇਕਾਂ ਜੰਗ ਕੀਤੇ, ਸਾਡੇ ਗੁਰੂ ਸਾਹਿਬਾਂ ਨੇ 4 ਜੰਗ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 6ਵੇਂ ਪਾਤਸ਼ਾਹ ਨੇ 14 ਜੰਗ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ, ਪਰ ਇੱਕ ਵਾਰੀ ਵੀ ਇਤਿਹਾਸ ਵਿੱਚ ਜ਼ਿਕਰ ਨਹੀਂ ਆਉਂਦਾ ਕਿ ਪਾਤਸ਼ਾਹ ਪਹਿਲਾਂ ਕਿਸੇ 'ਤੇ ਚੜ੍ਹ ਕੇ ਗਏ ਹੋਣ ਜਾਂ ਜਾਰ ਜੋਰੂ ਅਤੇ ਜ਼ਮੀਨ ਦਾ ਕਿਸੇ ਪ੍ਰਕਾਰ ਦਾ ਝਗੜਾ ਹੋਵੇ। ਜਿਹੜੇ ਚੜ੍ਹ ਕੇ ਆਏ ਸਨ, ਉਹਨਾਂ ਦਾ ਜਵਾਬ ਦੇਣ ਵਾਸਤੇ ਹੀ ਗੁਰੂ ਸਾਹਿਬਾਂ ਨੇ ਜੰਗ ਯੁੱਧ ਕੀਤੇ, ਸ਼ਸਤਰ ਚੁੱਕੇ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀ ਅਤ ਹੈ ਸੂਰਾ। ਭਾਈ, ਇਸ ਕਲਯੁੱਗ ਦੇ ਸਮੇਂ ਵਿੱਚ ਜਿਨ੍ਹਾਂ ਨੇ ਆਪਣੇ ਮਨ ਨੂੰ ਨਾਮ ਦੀ ਰੰਗਣ ਦੇ ਵਿੱਚ ਰੰਗ ਲਿਆ, ਉਹ ਵੱਡੇ ਸੂਰਮੇ ਬਣ ਗਏ। ਵਿਕਾਰਾਂ ਵੱਲੋਂ ਜਿਨ੍ਹਾਂ ਨੇ ਮਨ ਨੂੰ ਰੋਕ ਲਿਆ, ਧਰਮ ਵਾਲੇ ਪਾਸੇ ਜਿਨ੍ਹਾਂ ਨੇ ਆਪਣੇ ਮਨ ਨੂੰ ਜੋੜ ਲਿਆ, ਵੱਡਾ ਤਪ ਹੈ, ਵੱਡੀ ਤਪੱਸਿਆ ਹੈ, ਵੱਡੀ ਭਗਤੀ ਹੈ। ਇਸ ਕਲਯੁੱਗ ਦੇ ਸਮੇਂ ਦੇ ਵਿੱਚ ਗੁਰੂ ਦੇ ਨਾਲ ਜੁੜਨਾ, ਧਰਮ ਦੇ ਨਾਲ ਜੁੜਨਾ, ਪਰਿਵਾਰਾਂ ਵਿੱਚ ਰਹਿੰਦੇ, ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸਤਿਗੁਰੂ ਦੇ ਨਾਲ ਜੁੜ ਕੇ ਸਮਾਂ ਬਤੀਤ ਕਰਨਾ ਬਹੁਤ ਵੱਡਾ ਤਪ ਹੈ, ਬਹੁਤ ਵੱਡੀ ਤਪੱਸਿਆ ਹੈ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਂਕੈ, ਜਾਂ ਕਾ ਸਤਿਗੁਰ ਪੂਰਾ। ਕਹਿੰਦੇ ਨੇ ਉਹਨਾਂ ਨੇ ਆਪਣੇ ਮਨ ਆਤਮਾ ਨੂੰ ਜਿੱਤ ਲਿਆ। ਕਿਹਨਾਂ ਨੇ? ਜਿਨ੍ਹਾਂ ਦਾ ਸਤਿਗੁਰੂ ਪੂਰਾ ਸੀ, ਜਿਨ੍ਹਾਂ ਦਾ ਗੁਰੂ ਸਮਰੱਥ ਸੀ, ਉਹਨਾਂ ਨੇ ਆਪਣੇ ਮਨ ਆਤਮਾ ਨੂੰ ਜਿੱਤ ਲਿਆ। ਉਹਨਾਂ ਨੇ ਸੰਸਾਰ ਨੂੰ ਵੀ ਜਿੱਤ ਲਿਆ, ਸੰਸਾਰ ਦੇ ਉੱਤੇ ਵੀ ਫਤਿਹ ਪ੍ਰਾਪਤ ਕਰ ਲਈ। ਜਿਨ੍ਹਾਂ ਦਾ ਮੁਰਸ਼ਦ, ਜਿਨ੍ਹਾਂ ਦਾ ਗੁਰੂ ਅਧੂਰਾ ਸੀ, ਉਹ ਆਪ ਵੀ ਅਧੂਰੇ ਰਹਿ ਗਏ। ਜਿੱਥੇ ਪੜ੍ਹਾਉਣ ਵਾਲੇ ਟੀਚਰ ਨੂੰ ਕੁਝ ਨਾ ਆਉਂਦਾ ਹੋਵੇ, ਉੱਥੋਂ ਦਾ ਜਿਹੜਾ ਵਿਦਿਆਰਥੀ ਹੁੰਦਾ ਹੈ, ਉਹ ਵੀ ਸਾਧ ਸੰਗਤ ਕੁਛ ਨਹੀਂ ਪੜ੍ਹ ਸਕਦਾ। ਜਿਹੜੇ ਡਾਕਟਰ ਨੂੰ ਆਪ ਰੋਗ ਅਤੇ ਦਵਾਈ ਦੇ ਬਾਰੇ ਪਤਾ ਨਾ ਹੋਵੇ, ਉਹਦੇ ਕੋਲ ਜਾਣ ਵਾਲਾ ਮਰੀਜ਼ ਜਿਹੜਾ ਹੈ, ਉਹ ਵੀ ਕਦੇ ਤੰਦਰੁਸਤ ਨਹੀਂ ਹੋ ਸਕਦਾ। ਸਤਿਗੁਰੂ ਨੇ ਆਖਿਆ, ਸਮਰੱਥ ਗੁਰੂ ਦੇ ਨਾਲ ਜੁੜ, ਸਮਰੱਥ ਗੁਰੂ ਦੇ ਕੋਲੋਂ ਸਮਰੱਥਾ ਪ੍ਰਾਪਤ ਹੋਵੇਗੀ, ਜਿਹਦੇ ਆਸਰੇ ਇਨਸਾਨ ਨੇ ਸਮਰੱਥ ਬਣਨਾ ਹੈ, ਪੂਰਨ ਬਣਨਾ ਹੈ। ਅਧੂਰੀ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ, ਅਧੂਰਾ ਘਰ ਚੰਗਾ ਨਹੀਂ ਲੱਗਦਾ, ਕੱਚੀ ਰੋਟੀ ਚੰਗੀ ਨਹੀਂ ਲੱਗਦੀ, ਕੱਚਾ ਫਲ ਚੰਗਾ ਨਹੀਂ ਲੱਗਦਾ, ਕੱਚੀ ਸਬਜ਼ੀ ਚੰਗੀ ਨਹੀਂ ਲੱਗਦੀ। ਕੱਚੀ ਅਤੇ ਅਧੂਰੀ ਕੋਈ ਵੀ ਚੀਜ਼ ਜਿਹੜੀ ਹੈ ਮਨੁੱਖ ਨੂੰ ਚੰਗੀ ਨਹੀਂ ਲੱਗਦੀ, ਪਰ ਮਨੁੱਖ ਜਿਹੜਾ ਉਹ ਕਹਿੰਦਾ ਮੈਂ ਅਧੂਰਾ ਹੀ ਰਹਿ ਜਾਵਾਂ। ਇਨਸਾਨ ਕਦੇ ਸੋਚਦਾ ਨਹੀਂ, ਕਦੇ ਵਿਚਾਰ ਨਹੀਂ ਕਰਦਾ। ਆਪਣੇ ਮਨਾਂ ਅੰਦਰ ਝਾਤੀ ਮਾਰ ਕੇ ਵੇਖੀਏ, ਕਦੇ ਆਪਾਂ ਵਿਚਾਰ ਕਰਕੇ ਵੇਖਿਆ ਕਿ ਅਸੀਂ ਵੀ ਪੂਰੇ ਹੋਣ ਦਾ ਯਤਨ ਕੀਤਾ ਕਿ ਨਹੀਂ। ਮਨੁੱਖਾ ਦੇ ਹੀ ਮਿਲੀ ਹੈ, ਪੜ੍ਹਦੇ ਰੋਜ਼ ਹਾਂ, ਪਾਠ ਕਰਦੇ ਹਾਂ, ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਪੜ੍ਹਦੇ ਰੋਜ਼ ਹਾਂ, ਪਰ ਕਦੇ ਉਸ ਗੋਬਿੰਦ ਨੂੰ ਮਿਲਣ ਦਾ ਯਤਨ ਕੀਤਾ ਹੈ, ਕਦੇ ਪੂਰੇ ਹੋਣ ਦਾ ਯਤਨ ਕੀਤਾ ਹੈ ਕਿ ਸੰਸਾਰ ਤੋਂ ਅਧੂਰੇ ਹੀ ਜਾ ਰਹੇ ਹਾਂ। ਅਰਦਾਸ ਜ਼ਰੂਰ ਕਰ ਦਿੱਤੀ ਜਾਂਦੀ ਹੈ ਕਿ ਇਹ ਸੱਚੇ ਪਾਤਸ਼ਾਹ ਕਿ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਹੈ, ਅਰਦਾਸ ਕਰ ਦਿੰਦੇ ਹਾਂ ਕਿ ਆਪ ਜੀ ਦੇ ਬਖਸ਼ੇ ਹੋਏ ਸਵਾਸਾਂ ਦੀ ਪੂੰਜੀ ਪੂਰੀ ਕਰਕੇ, ਸੰਸਾਰ ਦੀ ਯਾਤਰਾ ਪੂਰੀ ਕਰਕੇ ਤੇਰੇ ਚਰਨਾਂ ਦੇ ਵਿੱਚ ਚੱਲਿਆ ਹੈ। ਉਹ ਸੰਸਾਰ ਦੀ ਯਾਤਰਾ ਕਰਦਾ ਰਿਹਾ, ਨਿਰੰਕਾਰ ਦੀ ਯਾਤਰਾ ਤਾਂ ਨਹੀਂ ਕੀਤੀ। ਸੰਸਾਰ ਦੀ ਯਾਤਰਾ ਕਰਦਾ ਰਿਹਾ, ਠੇਕਿਆਂ ਡਰੱਗ ਦੇ ਸਟੋਰਾਂ ਦੇ ਉੱਤੇ ਕਲੱਬਾਂ ਪੱਬਾਂ ਦੇ ਵਿੱਚ ਘੁੰਮਦਾ ਰਿਹਾ। ਗੁਰੂ ਦੇ ਚਰਨਾਂ ਦੇ ਵਿੱਚ ਜਿਹੜਾ ਆਉਣ ਦਾ ਵੇਲਾ ਸੀ, ਉਹ ਵੇਲਾ ਤਾਂ ਖਜਾ ਦਿੱਤਾ। ਬੇੜਾ ਬੰਧ ਨਾ ਸਕਿਓ ਬੰਧਣ ਕੀ ਵੇਲਾ, ਉਹ ਵੇਲਾ ਤਾਂ ਖਜਾ ਦਿੱਤਾ। ਭਰ ਸਰਵਰ ਜਬ ਉਛਲੈ ਤਬ ਤਰਨ ਦਹੇਲਾ, ਉਹ ਸਮੇਂ ਨੂੰ ਤਾਂ ਐਵੇਂ ਖੁੰਝਾ ਕੇ ਚੱਲਿਆ ਗਿਆ। ਹੁਣ ਅਰਦਾਸ ਹੀ ਕੀਤੀ ਜਾਂਦੀ ਹੈ ਕਿ ਤੇਰੇ ਚਰਨਾਂ 'ਚ ਸਤਿਗੁਰੂ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ। ਸਤਿਗੁਰੂ ਆਖਦੇ ਆ ਜਦੋਂ ਮੇਰੇ ਚਰਨਾਂ 'ਚ ਆਉਣ ਦਾ ਵੇਲਾ ਸੀ, ਜਦੋਂ ਮੈਂ ਸਮਾਂ ਦਿੱਤਾ ਸੀ, 60 ਸਾਲ ਦਿੱਤੇ, ਕਿਸੇ ਨੂੰ 70 ਸਾਲ ਦਿੱਤੇ, ਕਿਸੇ ਨੂੰ 80 ਸਾਲ ਦਿੱਤੇ। ਇਹੋ ਜਿਹੇ ਬੰਦੇ ਵੀ ਨੇ ਸੰਸਾਰ 'ਤੇ ਜਿਨ੍ਹਾਂ ਨੂੰ 100-100 ਸਾਲ, 125 ਸਾਲ ਦੀ ਉਮਰ ਮਿਲੀ, ਪਰ ਇੰਨੀਆਂ ਲੰਮੀਆਂ ਉਮਰਾਂ ਪਾ ਕੇ ਵੀ ਸਾਧ ਸੰਗਤ ਉਹ ਗੁਰੂ ਦੇ ਲੜ ਨਾ ਲੱਗ ਸਕੇ, ਆਪਣੇ ਜੀਵਨ ਦੇ ਵਿੱਚ ਬੰਦਗੀ ਨਾ ਕਰ ਸਕੇ, ਭਗਤੀ ਨਾ ਕਰ ਸਕੇ, ਅੰਮ੍ਰਿਤ ਨਾ ਛਕ ਸਕੇ, ਨਾਮ ਨਾ ਜਪ ਸਕੇ, ਸਗੋਂ ਵਿਸ਼ੇ ਵਕਾਰ ਭੋਗਦਿਆਂ ਹੋਇਆਂ ਹੀ ਆਪਣੇ ਜੀਵਨ ਨੂੰ ਬਤੀਤ ਕਰ ਦਿੱਤਾ। ਇੰਨੀਆਂ ਲੰਮੀਆਂ ਉਮਰਾਂ ਪਾਉਣ ਦੇ ਬਾਵਜੂਦ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਰਾਂ ਵਾਲੇ, ਉਹ ਆਖਦੇ ਕਹਿੰਦੇ ਭਾਈ 100 ਸਾਲ ਦੀ ਉਮਰ ਜਿਉਣ ਦੇ ਨਾਲੋਂ ਬੇਮੁਖਤਾਈ ਕਾਇਰਤਾ ਮਨਮੁਖਤਾਈ ਦੇ ਨਾਲ 100 ਸਾਲ ਜਿਉਣ ਦੇ ਨਾਲੋਂ ਗੁਰੂ ਦੇ ਨਾਲ ਜੁੜ ਕੇ ਅਣਖ ਇੱਜ਼ਤ ਦੇ ਨਾਲ ਜਿਉਇਆ ਹੋਇਆ ਇੱਕ ਪਲ ਇੱਕ ਦਿਨ ਵੀ ਉਹਨਾਂ 100 ਸਾਲਾਂ ਦੇ ਉੱਤੇ ਭਾਰਾ ਹੈ। ਉਹਨਾਂ 100 ਸਾਲਾਂ ਦੇ ਨਾਲੋਂ ਕਿਤੇ ਕੀਮਤੀ ਹੈ ਉਹ ਇੱਕ ਦਿਨ ਵੀ ਜਿਹੜਾ ਗੁਰੂ ਦੇ ਨਾਲ ਜੁੜ ਕੇ ਅਣਖ ਇੱਜ਼ਤ ਅਤੇ ਗੈਰਤ ਦੇ ਨਾਲ ਜਿਉਇਆ ਹੋਵੇ, ਉਹ ਸੈਂਕੜੇ ਸਾਲਾਂ ਦੇ ਉੱਤੇ ਵੀ ਭਾਰਾ ਪੈ ਜਾਂਦਾ ਹੈ। ਕੈਰਤਾ ਵਾਲੀ ਜ਼ਿੰਦਗੀ ਸੈਂਕੜੇ ਵਰੇ ਵੀ ਜਿਉਂ ਕੇ ਚੱਲਿਆ ਜਾਵੇ ਤਾਂ ਸਾਧ ਸੰਗਤ ਆਪਾਂ ਤਾਂ ਆਖ ਦਿੰਦੇ ਹਾਂ ਕਿ ਲੇਖੇ ਲੱਗ ਗਏ ਅੱਗੇ, ਅਤੇ ਗੁਰੂ ਨੇ ਵੇਖਣਾ ਕਿ ਲੇਖੇ ਲੱਗਿਆ ਕਿ ਨਹੀਂ ਲੱਗਿਆ, ਕਿ ਟੇਢੀਆਂ ਜੂਨਾਂ ਦੇ ਵਿੱਚ ਹੀ ਭਟਕਦਾ ਫਿਰੀ ਗਿਆ ਹੈ। ਇਹ ਤਾਂ ਸਤਿਗੁਰੂ ਨੇ ਵੇਖਣਾ ਨਾ ਕਿ ਲੇਖੇ ਲੱਗਿਆ ਕਿ ਨਹੀਂ ਲੱਗਿਆ। ਸਤਿਗੁਰੂ ਨੇ ਸਾਧ ਸੰਗਤ ਇਹ ਪਰਖ ਕਰਨੀ ਹੈ ਕਿ ਇਹ ਮੇਰੇ ਦਰ 'ਤੇ ਪ੍ਰਵਾਨ ਹੋਇਆ ਹੈ ਕਿ ਨਹੀਂ ਹੋਇਆ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕਹਿ। ਉਹ ਜਿਨ੍ਹਾਂ ਨੇ ਆਪਣੇ ਮਨ ਨੂੰ ਆਤਮਾ ਨੂੰ ਜਿੱਤ ਲਿਆ, ਉਹਨਾਂ ਨੇ ਸਮਝੋ ਸੰਸਾਰ ਨੂੰ ਜਿੱਤ ਲਿਆ, ਦੂਜਾ ਅਰਥ ਬਣ ਜਾਂਦਾ ਹੈ। ਆਤਮ ਜਿਣੈ, ਜਿਨ੍ਹਾਂ ਨੇ ਆਪਣਾ ਮਨ ਜਿੱਤ ਲਿਆ, ਆਤਮਾ ਜਿੱਤ ਲਈ, ਅਤੇ ਉਹਨਾਂ ਨੇ ਆਪਣਾ ਬਾਹਰਲਾ ਪਰਿਵਾਰ ਜਿਹੜਾ ਹੈ 5 ਗਿਆਨ ਇੰਦਰੇ ਅਤੇ ਨਾਲ ਬੁੱਧ ਅਤੇ 5 ਕਰਮ ਇੰਦਰੇ ਅਤੇ ਨਾਲ ਮਨ, ਇਸੇ ਤਰ੍ਹਾਂ ਸਾਧ ਸੰਗਤ ਉਹਨਾਂ ਨੇ ਆਪਣੇ ਆ ਬਾਹਰਲੇ ਪਰਿਵਾਰ ਨੂੰ ਜਿੱਤ ਲਿਆ, ਸਰੀਰ ਦੇ ਪਰਿਵਾਰ ਨੂੰ ਵੀ ਜਿੱਤ ਲਿਆ। ਅਸਤਰਾਂ ਗੁਰਬਾਣੀ ਦੇ ਵਿੱਚੋਂ ਵੱਖਰੇ ਵੱਖਰੇ ਅਰਥ ਸਾਧ ਸੰਗਤ ਬਣਦੇ ਜਾਂਦੇ ਹੈ, ਪਰ ਕੋਈ ਦਾਵਾ ਕਰਕੇ ਆਖੇ ਕਿ ਮੈਂ ਹੀ ਕੋਈ ਸਹੀ ਅਰਥ ਕਰਦਾ, ਜਿਹੜੀ ਕੋਈ ਵਿਚਾਰ ਮੈਂ ਦੇ ਰਿਹਾ ਇਹ ਸਹੀ ਹੈ ਅਤੇ ਬਾਕੀ ਦੀਆਂ ਗੱਲਾਂ ਜਿਹੜੀਆਂ ਨੇ ਕੱਚੀਆਂ ਹਨ, ਇਹ ਐਵੇਂ ਕਹੀ ਜਾਂਦੇ ਹੈ, ਉਹ ਗੱਲ ਜਿਹੜੀ ਹੈ ਸਾਧ ਸੰਗਤ ਉਹ ਹਾਜ਼ਮ ਨਹੀਂ ਹੁੰਦੀ, ਕਿਉਂਕਿ ਗੁਰਬਾਣੀ ਵਿੱਚ ਗੁਰੂ ਸਾਹਿਬਾਂ ਨੇ ਕੀ ਕਹਿਣ ਦਾ ਯਤਨ ਕੀਤਾ ਹੈ ਤਾਂ ਸਤਿਗੁਰੂ ਆਪ ਜਾਣਦੇ ਆ। ਆਪਾਂ ਤਾਂ ਜਿੰਨੀ ਜਿੰਨੀ ਕਿਸੇ ਕੋਲ ਮਤ ਹੈ, ਬੁੱਧ ਹੈ, ਗੁਰੂ ਨੇ ਬਖਸ਼ੀ ਹੈ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ, ਜਿੰਨੀ ਜਿੰਨੀ ਮਤ ਬੁੱਧ ਹੈ ਓਨੀ ਓਨੀ ਕੋਈ ਵਿਚਾਰ ਕਰੀ ਜਾਂਦਾ। ਅਤੇ ਜੇ ਕੋਈ ਹੁਣ ਦਾਅਵੇ ਕਰ ਕਰਕੇ ਆਖੇ, ਜ਼ੋਰ ਜ਼ੋਰ ਦੀ ਸਟੇਜ ਦੇ ਉੱਤੇ ਹੱਥ ਮਾਰ ਮਾਰ ਕੇ ਆਖੇ ਕਿ ਜਿਹੜੀ ਮੈਂ ਗੱਲ ਕਰ ਦਿੱਤੀ ਇਹੀ ਸੱਚੀ ਹੈ, ਸਿੱਖੋ ਇਹੋ ਹੀ ਮੰਨਿਓ, ਇਹੋ ਹੀ ਮੰਨਿਓ, ਭਾਈ ਆਪਾਂ ਕਿਸੇ ਬੰਦੇ ਨੂੰ ਨਹੀਂ, ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣ ਵਾਲੇ ਹਾਂ, ਕਿਸੇ ਬੰਦੇ ਦੇ ਸਾਧ ਸੰਗਤ ਆਖੇ ਲੱਗਣ ਵਾਲੇ ਨਹੀਂ, ਗੁਰੂ ਕੇ ਆਖੇ ਲੱਗਣਾ ਹੈ। ਕਿਸੇ ਦੀ ਵਿਚਾਰ ਨੂੰ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਜ਼ਰੂਰ ਪਰਖ ਲਿਆ ਕਰੋ ਕਿ ਇਹ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਖਰੀ ਉਤਰਦੀ ਹੈ ਕਿ ਨਹੀਂ। ਜੇ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਖਰੀ ਉਤਰਦੀ ਹੈ ਤਾਂ ਸਾਧ ਸੰਗਤ ਉਸ ਵਿਚਾਰ ਨੂੰ ਹਿਰਦੇ ਦੇ ਵਿੱਚ ਧਾਰਨ ਕਰਿਆ ਕਰੋ, ਜੇ ਨਹੀਂ ਉਤਰਦੀ ਤਾਂ ਉਹਨੂੰ ਉੱਥੇ ਹੀ ਛੱਡ ਕੇ ਤੁਰ ਜਾਈਦਾ, ਉਹਨੂੰ ਅੱਗੇ ਵੀ ਲੈ ਕੇ ਜਾਣ ਦੀ ਲੋੜ ਨਹੀਂ। ਸਾਂਝ ਕਰੀਜੈ ਗੁਣ ਹੈ ਕੇਰੀ, ਛੋੜ ਅਵਗੁਣ ਚੱਲੀ ਹੈ। ਕੋਈ ਔਗਣ ਹੋਵੇ ਕਹਿੰਦੇ ਉੱਥੇ ਹੀ ਛੱਡ ਕੇ ਤੁਰ ਜਾਈਦਾ, ਕੋਈ ਮਾੜੀ ਚੀਜ਼ ਆਪਾਂ ਨੂੰ ਲੱਭ ਜਾਵੇ, ਕੋਈ ਕੂੜਾ ਕਰਕਟ ਲੱਭ ਜਾਵੇ, ਕਦੇ ਘਰ ਨਹੀਂ ਆਪਾਂ ਲੈ ਕੇ ਜਾਂਦੇ, ਰਾਹ ਵਿੱਚ ਡਸਟਬੀਨ ਆਉਂਦਾ ਉਹਦੇ ਵਿੱਚ ਹੀ ਪਾ ਜਾਈਦਾ ਹੈ। ਘਰ ਦੇ ਵਿੱਚ ਕੂੜਾ ਕਰਕਟ ਪਿਆ ਹੋਵੇ ਉਹ ਵੀ ਚੁੱਕ ਕੇ ਬਾਹਰ ਸੁੱਟ ਦੇਈਦਾ, ਉਹ ਵੀ ਆਪਾਂ ਆਪਣੇ ਘਰ ਵਿੱਚ ਰੱਖਣ ਵਾਸਤੇ ਤਿਆਰ ਨਹੀਂ। ਅਤੇ ਇਸੇ ਤਰ੍ਹਾਂ ਸਾਧ ਸੰਗਤ ਜੇ ਕੋਈ ਵਿਚਾਰ ਗੁਰਮਤਿ ਗੁਰਬਾਣੀ ਦੇ ਅਨੁਸਾਰ ਨਹੀਂ, ਉਹਨੂੰ ਵੀ ਅੱਗੇ ਵਿਚਾਰਨ ਦੇ ਨਾਲੋਂ ਉਹਨੂੰ ਤਿਆਗ ਦੇਣਾ ਹੀ ਸ਼ੋਭਨੀਕ ਹੁੰਦਾ, ਉਹਨੂੰ ਛੱਡ ਦੇਣਾ ਹੀ ਚੰਗਾ ਹੈ। ਜਿਹੜੀ ਗੁਰਮਤਿ ਦੀ ਕਸਵੱਟੀ ਦੇ ਉੱਤੇ ਵਿਚਾਰ ਖਰੀ ਉਤਰਦੀ ਹੈ, ਗੁਰਬਾਣੀ ਦੇ ਅਨੁਸਾਰ ਹੈ, ਉਸ ਵਿਚਾਰ ਨੂੰ ਆਪਣੇ ਹਿਰਦੇ ਦੇ ਵਿੱਚ ਸਾਧ ਸੰਗਤ ਧਾਰਨਾ ਸੌ ਗੁਣਾ ਚੰਗਾ ਹੈ। ਸਾਰੇ ਆਪੋ ਆਪਣੀ ਮਤ ਦੇ ਅਨੁਸਾਰ ਸਾਨੂੰ ਵਿਚਾਰਾਂ ਦੇ ਕੇ ਸਟੇਜ ਦੇ ਉੱਤੋਂ ਚਲੇ ਜਾਂਦੇ ਹਨ, ਪਰ ਅਸੀਂ ਆਪ ਇਹ ਪਰਖ ਕਰਨੀ ਹੈ ਕਿ ਕਿਹੜੀ ਵਿਚਾਰ ਹੈ ਜਿਹੜੀ ਸਾਡੇ ਧਾਰਨ ਦੇ ਯੋਗ ਹੈ। ਗੁਰਬਾਣੀ ਦੇ ਅਨੁਸਾਰ ਪਾਠ ਆਪਾਂ ਸਾਰੇ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਗੁਰਬਾਣੀ ਵਿਚਾਰ ਕੇ ਪੜ੍ਹਨ ਦਾ ਯਤਨ ਕਰੀਏ। ਗੁਰਬਾਣੀ ਵਿੱਚ ਕੋਈ ਇਹੋ ਜਿਹਾ ਸਵਾਲ ਨਹੀਂ ਜਿਹਦਾ ਮਹਾਰਾਜ ਨੇ ਜਵਾਬ ਨਾ ਦਿੱਤਾ ਹੋਵੇ। ਗੁਰਬਾਣੀ ਵਿੱਚ ਪਾਤਸ਼ਾਹ ਨੇ ਸਾਰੇ ਹੀ ਸਵਾਲਾਂ ਦੇ ਬੜੇ ਖੋਲ੍ਹ ਕੇ ਸਾਧ ਸੰਗਤ ਜਵਾਬ ਦਿੱਤੇ ਹਨ, ਕੋਈ ਲੱਭਣ ਵਾਲਾ ਬਣੇ। ਭਾਈ ਗੁਰਦਾਸ ਜੀਆਂ ਨੇ ਆਖਿਆ, ਜੈਸੇ ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵੇਖੈ ਹੰਸ ਮਰਜੀਵਾ ਨਿਸ਼ਚੈ ਪ੍ਰਸਾਦ ਪਾਵਈ। ਕਹਿੰਦੇ ਆਪਾਂ ਸਮੁੰਦਰ ਵੇਖਣ ਜਾਂਦੇ ਹਾਂ ਪਰ ਲਹਿਰਾਂ ਅਤੇ ਪਾਣੀ ਵੇਖ ਕੇ ਹੀ ਮੁੜ ਆਉਂਦੇ ਹਾਂ, ਕੋਈ ਵਿਰਲਾ ਹੁੰਦਾ ਜਿਹੜਾ ਆਪਣੀ ਜਾਨ ਤਲੀ 'ਤੇ ਰੱਖ ਕੇ ਸਮੁੰਦਰ ਦੇ ਵਿੱਚ ਉਤਰਦਾ, ਡੂੰਘੇ ਗੋਤੇ ਮਾਰਦਾ ਅਤੇ ਵਿੱਚੋਂ ਹੀਰੇ ਮੋਤੀ ਲੱਭ ਕੇ ਲਿਆਉਂਦਾ। ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਵਿਖੇ ਹੰਸ ਮਰਜੀਵਾ ਨਿਸ਼ਚੈ ਪ੍ਰਸਾਦ ਪਾਵਈ। ਜੈਸੇ ਪਰਬਤ ਹੀਰਾ ਮਾਣਕ ਪਾਰਸ ਸਿੱਧ ਖਨਵਾਰਾ ਖਨ ਜਗ ਵਿਖੇ ਪ੍ਰਗਟਾਵਈ। ਪਹਾੜਾਂ ਨੂੰ ਤੱਕਦਿਆਂ ਪਰਬਤਾਂ ਨੂੰ ਵੇਖਦਿਆਂ ਪਰਬਤਾਂ ਦੇ ਉੱਤੇ ਕੇਵਲ ਪੱਥਰ ਹੀ ਨਹੀਂ ਪਏ, ਬੜੇ ਰਸਾਇਣ ਪਦਾਰਥ, ਖਣਿਜ ਪਦਾਰਥ, ਬੜੀਆਂ ਗੈਸਾਂ ਅਤੇ ਬੜੀਆਂ ਧਾਤਾਂ ਹਨ। ਪਰ ਜਿਹੜਾ ਕੋਈ ਖੋਜੀ ਹੁੰਦਾ ਨਾ, ਖਾਨਾ ਖੋਦਣ ਵਾਲਾ, ਉਹ ਫਿਰ ਉਹਨਾਂ ਨੂੰ ਲੱਭ ਕੇ ਅਤੇ ਦੁਨੀਆ ਦੇ ਵਿੱਚ ਲੈ ਕੇ ਆਉਂਦਾ ਹੈ ਅਤੇ ਉਹਨਾਂ ਤੋਂ ਲੋਕ ਲਾਭ ਪ੍ਰਾਪਤ ਕਰਦੇ ਹੈ। ਇਸੇ ਤਰ੍ਹਾਂ ਜੈਸੇ ਬਣ ਵੇਖੈ ਮਲਿਆਂਗਰ ਸੌਂਦਾ ਕਪੂਰ ਸੋਧ ਕੈ ਸੁਭਾਸੀ ਸੁਭਾਸ ਬਹਿਸਾਵਈ। ਕਹਿੰਦੇ ਬਣ ਜੰਗਲ ਦੇ ਵਿੱਚ ਚਲੇ ਜਾਈਏ, ਇਕੱਲੀਆਂ ਲੱਕੜਾਂ ਹੀ ਨਹੀਂ, ਬੜੀਆਂ ਚੰਗੀਆਂ ਜੜੀਆਂ ਬੂਟੀਆਂ, ਚੰਦਨ ਵਰਗੇ ਦਰਖਤ, ਕਪੂਰ ਵਰਗੇ ਦਰਖਤ, ਪਰ ਜਿਹੜਾ ਖੋਜਣ ਵਾਲਾ ਹੁੰਦਾ ਹੈ ਉਹ ਉਹਨਾਂ ਨੂੰ ਲੱਭ ਕੇ ਅਤੇ ਫਿਰ ਉਹਨਾਂ ਤੋਂ ਨਾਲੇ ਤੇ ਪੈਸੇ ਵੱਟ ਲੈਂਦਾ ਹੈ ਵੇਚ ਕੇ, ਅਤੇ ਨਾਲੇ ਫਿਰ ਦੁਨੀਆ ਉਹਨਾਂ ਦੀਆਂ ਸੁਗੰਧੀਆਂ ਲੈ ਕੇ ਅਤੇ ਲਾਭ ਪ੍ਰਾਪਤ ਕਰਦੀ ਹੈ। ਕਈ ਜੜੀਆਂ ਬੂਟੀਆਂ ਇਹੋ ਜਿਹੀਆਂ ਜਿਨ੍ਹਾਂ ਨੂੰ ਦਵਾਈਆਂ ਵਿੱਚ ਪਾ ਕੇ ਡਾਕਟਰ ਅੱਗੇ ਸਰੀਰ ਦੇ ਜਿਹੜੇ ਰੋਗ ਹਨ ਉਹ ਦੂਰ ਕਰਨ ਦਾ ਯਤਨ ਕਰਦੇ ਹੈ। ਇਹ ਤਿੰਨ ਉਦਾਹਰਨਾਂ ਦੇ ਕੇ ਭਾਈ ਗੁਰਦਾਸ ਜੀ ਸਮੁੰਦਰ ਦੀ, ਪਹਾੜ ਦੀ ਅਤੇ ਜੰਗਲ ਦੀ ਚੌਥੀ ਲਾਈਨ ਦੇ ਵਿੱਚ ਆਖਦੇ ਹੈ, ਕਹਿੰਦੇ ਤੈਸੇ ਗੁਰਬਾਣੀ ਵੇਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨੇ ਪਜਾਵਈ। ਕਹਿੰਦੇ ਪਿਆਰਿਓ ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਸਾਰੇ ਹੀ ਪਦਾਰਥ ਨੇ, ਪਰ ਜਿੰਨਾ ਕੋਈ ਖੋਜਦਾ ਹੈ, ਜਿੰਨਾ ਕੋਈ ਲੱਭਦਾ ਹੈ ਓਨਾ ਉਹ ਪ੍ਰਾਪਤ ਕਰ ਲੈਂਦਾ। ਜਿੰਨਾ ਕਿਸੇ ਨੇ ਖੋਜਿਆ, ਜਿੰਨਾ ਕਿਸੇ ਨੇ ਲੱਭਿਆ ਅਤੇ ਓਨਾ ਉਹਨੂੰ ਪ੍ਰਾਪਤ ਹੋ ਗਿਆ। ਜਿੰਨਾ ਕਿਸੇ ਨੇ ਖੋਜ ਕੀਤੀ, ਕਈ ਐਡੀਆਂ ਉੱਚੀਆਂ ਅਵਸਥਾਵਾਂ ਨੂੰ ਪਹੁੰਚ ਗਏ, ਐਡੀ ਉੱਚੀ ਅਵਸਥਾ 'ਤੇ, ਪਰ ਆਖਿਆ ਉਹਨਾਂ ਨੂੰ ਵੀ ਵਿਦਿਆਰਥੀ ਹੀ ਜਾਂਦਾ, ਸਟੂਡੈਂਟ ਹੀ ਆਖਿਆ ਜਾਂਦਾ ਹੈ। ਜਿਹੜਾ ਪਹਿਲੀ ਕਲਾਸ ਦੇ ਵਿੱਚ ਫਸਟ ਕਲਾਸ ਦੇ ਵਿੱਚ ਪੜ੍ਹਦਾ ਹੈ ਉਹਨੂੰ ਵੀ ਸਟੂਡੈਂਟ ਹੀ ਆਖਾਂਗੇ, ਅਤੇ ਜਿਹੜਾ ਕੋਈ ਸਾਧ ਸੰਗਤ ਪਲੱਸ ਟੂ ਯੂਨੀਵਰਸਿਟੀਆਂ ਵਿੱਚ ਚਲਿਆ ਗਿਆ ਉਹਨੂੰ ਵੀ ਸਟੂਡੈਂਟ ਹੀ ਆਖਾਂਗੇ। ਅਤੇ ਹੁਣ ਜੇ ਉਹ ਲੜਾਈ ਕਰਨ ਬਹਿ ਜਾਵੇ ਕਿ ਆਹ ਤਾਂ ਪਹਿਲੀ ਦਾ ਵਿਦਿਆਰਥੀ ਹੈ, ਇਹਨੂੰ ਵੀ ਵਿਦਿਆਰਥੀ ਸਟੂਡੈਂਟ ਆਖੀ ਜਾਂਦੇ ਹੋ, ਅਤੇ ਮੈਂ 12 ਸਾਲ ਅਤੇ 14 ਸਾਲ ਗਾਲ ਦਿੱਤੇ ਅਤੇ ਮੈਨੂੰ ਵੀ ਸਟੂਡੈਂਟ ਹੀ ਆਖੀ ਜਾਂਦੇ ਹੋ। ਜਿੰਨਾ ਚਿਰ ਉਹ ਪੜ੍ਹਾਈ ਕਰਦਾ ਉਨਾ ਚਿਰ ਸਾਧ ਸੰਗਤ ਰਹਿੰਦਾ, ਉਹ ਸਟੂਡੈਂਟ ਹੀ ਹੈ। ਪਰ ਉਹ ਉਦੋਂ ਅੱਗੇ ਲੰਘਦਾ ਗਿਆ, ਅੱਗੇ ਸਾਧ ਸੰਗਤ ਪ੍ਰਾਪਤ ਕਰਦਾ ਗਿਆ। ਇਸੇ ਤਰ੍ਹਾਂ ਹੈ, ਆਪਾਂ ਸਾਰੇ ਗੁਰੂ ਦੇ ਸਿੱਖ ਹੀ, ਅਤੇ ਸਾਧ ਸੰਗਤ ਕੋਈ ਕਿਸੇ ਅਵਸਥਾ 'ਤੇ ਅਪੜਿਆ ਹੋਇਆ, ਕੋਈ ਕਿਸੇ ਅਵਸਥਾ 'ਤੇ ਅਪੜਿਆ ਹੋਇਆ ਹੈ। ਹੈ ਆਪਾਂ ਸਾਰੇ ਹੀ ਸਿੱਖ ਗੁਰੂ ਕੇ, ਸਾਰੇ ਹੀ ਸਤਿਗੁਰੂ ਦੇ ਸਿੱਖ। ਇਹ ਨਹੀਂ ਕਿ ਆਪਾਂ ਕਿਤੇ ਆਖੀਏ ਵੀ ਮੈਂ ਹੁਣ ਬਹੁਤਾ ਮੈਨੂੰ ਗਿਆਨ ਹੋ ਗਿਆ ਅਤੇ ਮੈਂ ਬਹੁਤਾ ਵੱਡਾ ਅਤੇ ਕੋਈ ਗੁਰੂ ਹੀ ਬਣ ਕੇ ਬਹਿ ਜਾਣਾ ਹੈ। ਹੈ ਆਪਾਂ ਸਾਰੇ ਹੀ ਗੁਰੂ ਕੇ ਸਿੱਖ, ਅਤੇ ਜਿੰਨੀ ਜਿੰਨੀ ਸਾਧ ਸੰਗਤ ਗੁਰੂ ਪਾਤਸ਼ਾਹ ਨੇ ਕਿਸੇ 'ਤੇ ਬਖਸ਼ਿਸ਼ ਰਹਿਮਤ ਕੀਤੀ ਹੈ, ਜਿਹੜਾ ਅੱਜ ਪਹਿਲੇ ਦਿਨ ਆਇਆ, ਪਹਿਲੇ ਦਿਨ ਅੰਮ੍ਰਿਤ ਛਕਿਆ ਹੈ, ਉਹ ਵੀ ਗੁਰੂ ਕਾ ਪਿਆਰਾ, ਉਹ ਵੀ ਗੁਰੂ ਕਾ ਸਿੱਖ। ਅਤੇ ਭਾਈ ਜਿਹਨੇ ਅਜੇ ਅੰਮ੍ਰਿਤ ਦੀ ਪਹੁਲ ਨਹੀਂ ਲਈ, ਸੰਗਤ ਵਿੱਚ ਆਇਆ, ਉਹਨੂੰ ਹੀ ਆਪਾਂ ਸਿੱਖ ਆਖਦੇ ਹਾਂ। ਜਦੋਂ ਉਹਨੇ ਅੰਮ੍ਰਿਤ ਛਕ ਲਿਆ ਉਹਨੇ ਵੀ ਸਿੱਖ ਬਣ ਜਾਣਾ ਹੈ। ਅਤੇ ਜਿਹਨੇ 30 ਸਾਲਾਂ ਦਾ ਅੰਮ੍ਰਿਤ ਛਕਿਆ ਹੈ, 20 ਸਾਲਾਂ ਦਾ ਅੰਮ੍ਰਿਤ ਛਕਿਆ ਹੈ, 15 ਸਾਲਾਂ ਦਾ, 10 ਸਾਲਾਂ ਦਾ, ਉਹ ਵੀ ਭਾਈ ਉਹਨੂੰ ਹੀ ਆਪਾਂ ਆਖਦੇ ਹਾਂ ਵੀ ਅੰਮ੍ਰਿਤ ਧਾਰੀ ਹੈ। ਅਤੇ ਜਿਹਨੇ ਕੱਲ੍ਹ ਅੰਮ੍ਰਿਤ ਛਕਿਆ ਉਹਨੂੰ ਵੀ ਆਪਾਂ ਆਖਦੇ ਹਾਂ ਇਹ ਵੀ ਅੰਮ੍ਰਿਤ ਧਾਰੀ ਹੈ। ਅਤੇ ਇਸੇ ਤਰ੍ਹਾਂ ਸਾਧ ਸੰਗਤ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂਕੈ, ਜਾਂ ਕਾ ਸਤਿਗੁਰ ਪੂਰਾ। ਜਿਨ੍ਹਾਂ ਦਾ ਗੁਰੂ ਸਮਰੱਥ ਹੁੰਦਾ ਹੈ ਅਤੇ ਸਤਿਗੁਰੂ ਉਹਨਾਂ ਨੂੰ ਸਮਰੱਥਾ ਬਖਸ਼ਦੇ ਹੈ। 300 ਤੋਂ ਉੱਪਰ ਸਾਲ ਹੋ ਚੱਲੇ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਗੱਦੀ ਦਿੱਤੇ ਹਾਂ ਹਜ਼ੂਰ ਸਾਹਿਬ ਦੀ ਧਰਤੀ 'ਤੇ, ਅਤੇ ਇਹਨਾਂ 300 ਸਾਲਾਂ ਦੇ ਦੌਰਾਨ ਇਤਿਹਾਸ ਪੜ੍ਹ ਕੇ ਵੇਖੋ, ਪੰਥ ਪ੍ਰਕਾਸ਼ ਪੜ੍ਹ ਕੇ ਵੇਖੋ, ਕਿੰਨੀਆਂ ਕਰੜੀਆਂ ਕਮਾਈਆਂ ਵਾਲੇ ਗੁਰੂ ਕੇ ਪਿਆਰੇ ਹੋਏ, ਕਿੱਡੇ ਵਿਦਵਾਨ ਹੋਏ, ਕਿੱਡੇ ਸ਼ਹੀਦ ਹੋਏ, ਕਿੱਡੇ ਨਾਮ ਜਪਣ ਵਾਲੇ, ਭਗਤੀ ਕਰਨ ਵਾਲੇ ਹੋਏ, ਜਿਨ੍ਹਾਂ ਦਾ ਆਪਾਂ ਧਿਆਨ ਧਰਦੇ ਹਾਂ। ਅਤੇ ਸਾਧ ਸੰਗਤ ਇਹ ਤਾਂ ਹੀ ਹੋਏ ਜੇ ਸਾਡਾ ਗੁਰੂ ਸਮਰੱਥ ਸੀ। ਜੇ ਗੁਰੂ ਅਧੂਰਾ ਹੁੰਦਾ ਤਾਂ ਕਦੇ ਸਾਧ ਸੰਗਤ ਸਿੱਖ ਨੇ ਪੂਰਿਆ ਨਹੀਂ ਸੀ ਹੋਣਾ। ਜਿਨ੍ਹਾਂ ਦਾ ਆਪਾਂ ਜ਼ਿਕਰ ਕਰਦੇ ਹਾਂ ਇਹ ਤਾਂ ਹੀ ਹੋਏ, 5 ਪਿਆਰੇ, 4 ਸਾਹਿਬਜ਼ਾਦੇ, 40 ਮੁਕਤੇ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਗ ਸੁਣ ਕੇ ਅਨਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ, ਉਹਨਾਂ ਦਾ ਧਿਆਨ ਧਰਿਆ ਜਾਂਦਾ ਹੈ। ਅੱਗੇ ਸ਼ਹੀਦ ਦੀ ਪਰਿਭਾਸ਼ਾ ਦੇ ਦਿੱਤੀ, ਜਿਨ੍ਹਾਂ ਨੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਇਹ ਪਰਿਭਾਸ਼ਾ ਸ਼ਹੀਦ ਦੀ ਹੈ। ਕੋਈ ਵੱਟ ਬੰਨੇ ਦੇ ਰੌਲੇ ਪਿੱਛੇ ਲੜਦਾ ਲੜਦਾ ਮਰ ਗਿਆ ਉਹਨੂੰ ਸ਼ਹੀਦ ਨਹੀਂ ਆਖਿਆ ਜਾਂਦਾ। ਕੋਈ ਮੱਝਾਂ ਨਵਾਉਣ ਗਿਆ ਟੋਭੇ ਦੇ ਵਿੱਚ ਛੱਪੜ ਦੇ ਵਿੱਚ ਡੁੱਬ ਕੇ ਮਰ ਗਿਆ ਅਤੇ ਉਹਨੂੰ ਵੀ ਸ਼ਹੀਦ ਨਹੀਂ ਆਖਿਆ ਜਾਂਦਾ। ਘਰੋਂ ਲੜ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਉਹਨੂੰ ਵੀ ਸ਼ਹੀਦ ਨਹੀਂ ਆਖਿਆ ਜਾਂਦਾ। ਸ਼ਹੀਦ ਭਾਈ ਉਹ ਬਣਦਾ ਹੈ ਜਿਨ੍ਹਾਂ ਨੇ ਧਰਮ ਵਾਸਤੇ ਆਪਣਾ ਆਪਾ ਵਾਰਿਆ ਹੋਵੇ, ਧਰਮ ਵਾਸਤੇ ਆਪਣਾ ਆਪਾ ਕੁਰਬਾਨ ਕੀਤਾ ਹੋਵੇ। ਦੁਨੀਆਂ ਦੇ ਉੱਤੇ ਮਾਵਾਂ ਤਾਂ ਬਥੇਰੀਆਂ ਹਨ, ਮਾਵਾਂ ਦੇ ਕੋਲ ਪੁੱਤਰ ਵੀ ਨੇ, ਪਰ ਵਿਰਲੀਆਂ ਮਾਵਾਂ ਹਨ ਸਾਧ ਸੰਗਤ ਜਿਨ੍ਹਾਂ ਨੂੰ ਇਹ ਮਾਣ ਪ੍ਰਾਪਤ ਹੋਇਆ ਕਿ ਇਹ ਫਲਾਣੇ ਸ਼ਹੀਦ ਦੀ ਮਾਂ ਹੈ। ਬੱਚੇ ਤਾਂ ਬਹੁਤ ਹਨ, ਪੁੱਤਰ ਤਾਂ ਬਹੁਤ ਹਨ, ਪਰ ਵਿਰਲਿਆਂ ਨੂੰ ਇਹ ਮਾਣ ਮਿਲਿਆ ਕਿ ਫਲਾਣੇ ਸ਼ਹੀਦ ਦਾ ਪੁੱਤਰ ਹੈ। ਇਹ ਮਾਣ ਕਿਸੇ ਵਿਰਲੇ ਨੂੰ ਮਿਲਿਆ। ਸਾਧ ਸੰਗਤ ਯਾਦ ਕਰੋ ਮੀਰ ਮੰਨੂ ਦੀ ਜੇਲ੍ਹ, ਮੀਰ ਮੰਨੂ ਦੀ ਜੇਲ੍ਹ। ਸਿੰਘ ਜੰਗਲਾਂ ਦੇ ਵਿੱਚ ਰਹਿੰਦੇ ਆ। ਮੀਰ ਮੰਨੂ ਨੇ ਬੜੇ ਦੂਰ ਦੀ ਸੋਚੀ ਕਿ ਆ ਨਿੱਕੇ ਨਿੱਕੇ ਜਿਹੜੇ ਬੱਚੇ ਹਨ ਇਹ ਕੌਮ ਦਾ ਭਵਿੱਖ ਨੇ, ਕੌਮ ਦਾ ਭਵਿੱਖ ਹਨ, ਨਿੱਕੇ ਬੱਚੇ ਕੌਮ ਦਾ ਭਵਿੱਖ ਹਨ, ਸਮੇਤ ਨਿੱਕੇ ਨਿੱਕੇ ਬੱਚਿਆਂ ਦੇ। ਮੀਰ ਮੰਨੂ ਫੜ ਕੇ ਲੈ ਗਿਆ ਸਾਧ ਸੰਗਤ, ਉਹਨਾਂ ਧਰਮੀ ਮਾਵਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ। ਤੁਹਾਨੂੰ ਸਿਦਕੀ ਮਾਵਾਂ ਸਵਾ ਸਵਾ ਮਣ ਦਾ ਗਿੱਲਾ ਪੀਣਾ ਅਤੇ ਅੱਧੀ ਅੱਧੀ ਰੋਟੀ ਦੇਣੀ, ਗਲਾਸ ਦੇਣਾ ਪਾਣੀ ਦਾ, ਅਤੇ ਸਾਰੀ ਦਿਹਾੜੀ ਉਹ ਪੀਣ ਪੀਂਦਿਆਂ ਲੰਘ ਜਾਣੀ, ਸ਼ਾਮਾਂ ਪੈਣੀਆਂ ਅਰਦਾਸ ਕਰਨੀ, ਹੇ ਸੱਚੇ ਪਾਤਸ਼ਾਹ ਚਾਰ ਪੈਰ ਦਿਨ ਤੇਰੇ ਭਾਣੇ ਦੇ ਅੰਦਰ ਸੁੱਖਾਂ ਵਿੱਚ ਬਤੀਤ ਹੋਇਆ। ਚਾਰ ਪੈਰ ਦਿਨ ਤੇਰੇ ਭਾਣੇ ਦੇ ਅੰਦਰ ਸੁੱਖਾਂ ਦੇ ਵਿੱਚ ਲੰਘ ਗਿਆ, ਰਹਿਣ ਆਈ ਹੈ, ਹੇ ਸੱਚੇ ਪਾਤਸ਼ਾਹ ਆਪਣੇ ਭਾਣੇ ਵਿੱਚ ਬਤੀਤ ਕਰਵਾ ਲਵੀ। ਜਿਹੜਾ ਉੱਥੇ ਪਹਿਰੇਦਾਰ ਖਲੋਤਾ ਸੀ ਨਾ, ਉਹ ਰੋਜ਼ ਸੁਣਦਾ, ਰੋਜ਼ ਬੀਬੀਆਂ ਦੀ ਅਰਦਾਸ ਰੋਜ਼ ਸੁਣਦਾ। ਅੱਜ ਸਾਨੂੰ ਇੰਨੇ ਸੁੱਖ ਮਿਲੇ ਹੋਏ ਨੇ, ਤਾਂ ਵੀ ਆਖਦੇ ਹਾਂ ਦੁਖੀ ਹਾਂ ਜੀ, ਤਾਂ ਵੀ ਆਖਦੇ ਹਾਂ ਹੋਰ ਸੁੱਖ ਚਾਹੀਦਾ ਹੈ, ਹੋਰ ਸੁੱਖ ਚਾਹੀਦੇ ਨੇ। ਸਾਧ ਸੰਗਤ ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਜਿੰਨੇ ਵੀ ਯਤਨ ਕਰਦੇ ਹਾਂ ਸਾਰੇ ਸੁੱਖ ਵਾਸਤੇ, ਰਾਤਾਂ ਨੂੰ ਤੁਰੇ ਫਿਰਦੇ ਹਾਂ ਕੰਮ ਕਾਰ 'ਤੇ, ਧਨ ਕਮਾਵਾਂਗੇ ਕਾਹਦੇ ਵਾਸਤੇ, ਸੁੱਖ ਵਾਸਤੇ। ਅਸਲ ਦੇ ਵਿੱਚ ਬੰਦੇ ਨੂੰ ਪਿਆਰਾ ਕੀ ਹੈ, ਆਪਣਾ ਸੁੱਖ ਹੀ ਪਿਆਰਾ ਹੈ। ਧੀਆਂ ਪੁੱਤਰ ਚਾਹੁੰਦੇ ਆ ਇਹ ਵੀ ਅਸਲ ਦੇ ਵਿੱਚ ਆਪਣੇ ਸੁੱਖ ਵਾਸਤੇ। ਜਦੋਂ ਉਹੀ ਧੀਆਂ ਪੁੱਤਰ ਕਦੇ ਫਿਰ ਦੁੱਖ ਦਾ ਕਾਰਨ ਬਣ ਜਾਂਦੇ ਆ ਨਾ, ਕਹਿੰਦੇ ਆ ਬਾਪੂ ਲਾ ਅੰਗੂਠਾ, ਆ ਜ਼ਮੀਨ ਕਰ ਸਾਡੇ ਨਾਂ, ਆ ਵਸੀਅਤ ਸਾਡੇ ਨਾਂ ਕਰ ਦੇ, ਜਿੰਨੀਆਂ ਗੱਡੀਆਂ ਤੇਰੇ ਕੋਲ ਨੇ ਸਾਡੇ ਨਾਂ ਕਰ ਦੇ, ਅਤੇ ਫਿਰ ਉਸੇ ਹੀ ਪੁੱਤਰ ਦੇ ਖਿਲਾਫ ਜਾ ਕੇ ਰਿਪੋਰਟ ਲਿਖਾ ਕੇ ਆਈਦੀ ਅਖਬਾਰ ਵਿੱਚ, ਆਖੀਦਾ ਬੇਦਖਲ ਕੀਤਾ, ਜਿਹਦੇ ਵਾਸਤੇ ਗੁਰਦੁਆਰੇ ਆ ਕੇ ਮੱਥੇ ਟੇਕੇ ਦੇਗਾਂ ਕਰਾਈਆਂ, ਅਰਦਾਸਾਂ ਕੀਤੀਆਂ। ਅਤੇ ਸਾਧ ਸੰਗਤ ਜਦੋਂ ਫਿਰ ਉਹ ਦੁੱਖ ਦਾ ਕਾਰਨ ਬਣਦਾ ਨਾ, ਅਤੇ ਫਿਰ ਉਸੇ ਦੇ ਹੀ ਖਿਲਾਫ ਹੋ ਜਾਈਦਾ ਹੈ। ਇਨਸਾਨ ਨੂੰ ਅਸਲ ਦੇ ਵਿੱਚ ਆਪਣਾ ਸੁੱਖ ਹੀ ਪਿਆਰਾ, ਸੁੱਖ ਹੀ ਚੰਗਾ ਲੱਗਦਾ ਹੈ। ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾ ਬਚਨ ਕਰਦੇ। ਪਰ ਹੁੰਦਾ ਕੀ ਹੈ, ਹੁੰਦਾ ਉਹੀ ਹੈ ਜੋ ਪਰਮਾਤਮਾ ਨੂੰ ਪਾਉਂਦਾ ਹੈ, ਦੁੱਖ ਫਿਰ ਵੀ ਆ ਜਾਂਦਾ ਹੈ। ਸਤਿਗੁਰੂ ਆਖਦੇ ਆ ਤਾਂ ਭਾਈ ਸਰੀਰ ਦੇ ਕੱਪੜੇ ਨੇ, ਕਦੇ ਮੈਲੇ ਪਾਉਂਦੇ ਹਾਂ ਕਦੇ ਚੰਗੇ ਪਾਉਂਦੇ ਹਾਂ, ਤਾਂ ਪਾਉਣੇ ਹੀ ਪੈਣਗੇ, ਇਹਨਾਂ ਤੋਂ ਨਹੀਂ ਭੱਜਿਆ ਜਾਣਾ। ਦੁੱਖ ਸੁੱਖ ਦਊਂ ਕੱਪੜੇ ਪਹਿਰੇ ਜਾਏ ਮਨੁੱਖ, ਇਹ ਤਾਂ ਸਰੀਰ ਦੇ ਕੱਪੜੇ ਹਨ, ਇਹ ਤਾਂ ਹਰ ਹਾਲ ਦੇ ਵਿੱਚ ਪਹਿਨਣੇ ਹੀ ਪੈਣਗੇ। ਇਸ ਤਰ੍ਹਾਂ ਸਾਧ ਸੰਗਤ ਸ਼ਬਦ ਦੇ ਅਰਥ ਬਣਦੇ ਹਨ। ਉਹ ਦੁੱਖ ਸੁੱਖ ਤਾਂ ਸਰੀਰ ਦੇ ਕੱਪੜੇ ਸਾਰਿਆਂ ਨੂੰ ਪਾਉਣੇ ਪੈਂਦੇ ਨੇ, दुख सुख ता शरीर देने ओ सारे आनु पौने पेंदे ने प्यारे जी सारियां नूं पौने पैंदे ने प्यारे जी सारियां नूं पौने पैंदे ने प्यारे जी प्यारे जी सारे आनु पौने पैंदे ने
प्यारे जी सारे आनु पौने पैंदे ने
प्यारे जी दुख सुख ता शरीर देने कपड़े सारिया नू पौने पैंदे ने दुख सुख ता शरीर देने कपड़े सारिया नू पौने पैंदे ने वारी नाल सारिया नू ही सतसंगत पहनने पैंदे हन पर वह भी गुरमुख प्यारे हुंदे है जड़े ए दोनों ही दातां नू खेड़े मत्थे स्वीकार करदे है केतिया दुख भूख सदमार ए पे दात तेरी दतार जे सुख दे ता तुझे राधी दुख भी तुझे त्याई जे भुख दे ता इत ही राजा दुख विच सुख मनाई दुख विच भी सुख मनाउणी इहो जे साध संगत विरले पुरश हुंदे हन। विचार करदे सी उन्हां बीबियां ने अरदास करनी ते पहरेदार ने रोज़ सुनना ते जाके फिर मीर मन्नू नू आखिया कहन लगा वो कहिंदा तू अपने मनों तां बहुत दुख दे रहा इन्हां नू पर इन्हां दी तां अरदास हुंदी है कि हे वाहिगुरु चार पैर दिन तेरे भाणे दे अंदर सुखां विच लंघ गया रहण आई है रात आई है अपने भाणे दे अंदर सुखां विच बतीत करवा लवी इन्हां नू तां ये दुख लगदा ही नहीं इन्हां नू ये दुख तां सुख ही प्रतीत हुंदा है सुख ही लगदा है जो नर दुख में दुख नहीं माने सुख स्नेहो अर भय नहीं जाकै कंचन माटी माने। एक महात्मा होए ने संत तुकाराम जी वो कहिंदे ने तुरे जांदे सी मगर उन्हां दी घरवाली ते जांदियां जांदियां सामने ना गहने पए हुए ने सोने दे ते जांदियां जांदियां ਉਹਨਾਂ ਦੀ ਨਜ਼ਰ ਪਈ ਗਹਿਣਿਆਂ ਦੇ ਉੱਤੇ ਅਤੇ ਮਨ ਦੇ ਵਿੱਚ ਖਿਆਲ ਆ ਗਿਆ, ਕਹਿਣ ਲੱਗੇ ਪਿੱਛੇ ਮੇਰੀ ਘਰਵਾਲੀ ਆਉਂਦੀ ਹੈ, ਕਿਤੇ ਉਹਦੇ ਮਨ ਦੇ ਵਿੱਚ ਗਹਿਣੇ ਵੇਖ ਕੇ ਕਿਸੇ ਪ੍ਰਕਾਰ ਦਾ ਲਾਲਚ ਪੈਦਾ ਨਾ ਹੋ ਜਾਵੇ। ਉਹਨਾਂ ਨੇ ਨਾ ਉੱਥੇ ਥੋੜ੍ਹਾ ਜਿਹਾ ਖਲੋ ਕੇ ਅਤੇ ਆਪਣੇ ਪੈਰ ਦੇ ਨਾਲ ਉਹਨਾਂ ਗਹਿਣਿਆਂ ਦੇ ਉੱਤੇ ਸੋਨੇ ਦੇ ਉੱਤੇ ਮਿੱਟੀ ਪਾ ਦਿੱਤੀ, ਮਿੱਟੀ ਦੇ ਨਾਲ ਢੱਕ ਦਿੱਤਾ ਵੀ ਦਿਸਣ ਨਾ। ਅਤੇ ਸਾਧ ਸੰਗਤ ਜਦੋਂ ਉਸ ਮਹਾਤਮਾ ਦੀ ਘਰਵਾਲੀ ਉੱਥੇ ਆਈ, ਆ ਕੇ ਖਲੋ ਗਈ, ਅਤੇ ਉਸ ਮਹਾਤਮਾ ਨੇ ਆਖਿਆ ਕਿ ਅੱਗੇ ਕਿਉਂ ਨਹੀਂ ਆਉਂਦੇ? ਅਤੇ ਸਾਧ ਸੰਗਤ ਉਹ ਬੀਬੀ ਨੇ ਜਵਾਬ ਦਿੱਤਾ, ਕਹਿਣ ਲੱਗੀ, ਕਹਿੰਦੀ ਮੈਂ ਤਾਂ ਆਖਿਆ ਸੀ ਕਿ ਤੁਸੀਂ ਬਹੁਤ ਉੱਚੀ ਅਵਸਥਾ 'ਤੇ ਅੱਪੜ ਗਏ ਹੋਵੋਗੇ, ਪਰ ਮੈਂ ਤੁਹਾਡੀ ਆਹ ਜੋ ਰੀਤ ਵੇਖੀ ਹੈ, ਆਹ ਵੇਖ ਕੇ ਮੇਰੇ ਚਿੱਤ ਨੂੰ ਬਹੁਤ ਦੁੱਖ ਪਹੁੰਚਿਆ ਹੈ। ਉਹ ਮਹਾਤਮਾ ਆਖਣ ਲੱਗੇ, ਐਸਾ ਮੈਂ ਕੀ ਕੀਤਾ ਹੈ? ਉਹ ਬੀਬੀ ਆਖਣ ਲੱਗੀ, ਤੁਸੀਂ ਤਾਂ ਮਿੱਟੀ ਦੇ ਉੱਤੇ ਹੀ ਮਿੱਟੀ ਪਾ ਦਿੱਤੀ, ਮਿੱਟੀ ਦੇ ਉੱਤੇ ਹੀ ਮਿੱਟੀ ਪਾ ਦਿੱਤੀ ਹੈ। ਸਾਧ ਸੰਗਤ, ਉਹ ਮਹਾਤਮਾ ਆਖਣ ਲੱਗੇ, ਮੈਂ ਤਾਂ ਸੋਚਿਆ ਸੀ ਕਿ ਇਸ ਬੀਬੀ ਦਾ ਚਿੱਤ ਕਿਤੇ ਗਹਿਣੇ ਵੇਖ ਕੇ ਡੋਲ ਨਾ ਜਾਵੇ, ਸੋਨਾ ਵੇਖ ਕੇ ਡੋਲ ਨਾ ਜਾਵੇ, ਪਰ ਇਹਨੇ ਤਾਂ ਮੈਨੂੰ ਹੀ ਸਿੱਖਿਆ ਦੇ ਦਿੱਤੀ ਹੈ, ਇਹਦੀ ਨਜ਼ਰ ਦੇ ਵਿੱਚ ਤਾਂ ਸੋਨਾ ਵੀ ਮਿੱਟੀ ਹੈ, ਇਹਦੀ ਨਜ਼ਰ ਦੇ ਵਿੱਚ ਤਾਂ ਸੋਨਾ ਵੀ ਮਿੱਟੀ ਹੈ, ਕਹਿ ਰਹੀ ਹੈ ਮਿੱਟੀ ਦੇ ਉੱਤੇ ਹੀ ਮਿੱਟੀ ਪਾ ਦਿੱਤੀ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ, ਸੁੱਖ ਸੁਨੇਹੋ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ ਨੈ ਨਿੰਦਾ ਨੈ ਉਸਤਤ ਜਾਂਕੈ, ਲੋਭ ਮੋਹ ਅਭਮਾਨਾ ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਣ ਅਪਮਾਨਾ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੈ ਪਰਸੇ ਨਾਹਿਨ, ਤੇਹ ਘਟ ਬ੍ਰਹਮ ਨਵਾਸਾ, ਗੁਰ ਕਿਰਪਾ ਜੈ ਨਰ ਕੋ ਕੀਨੀ, ਤੇਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉਂ ਪਾਨੀ ਸੰਗ ਪਾਨੀ। ਆਹ ਅਵਸਥਾ ਹੈ ਸਾਧ ਸੰਗਤ ਬ੍ਰਹਮ ਗਿਆਨ ਦੀ। ਪੰਜਾਂ ਤੱਤਾਂ 'ਤੇ ਵੀ ਜੇ ਵਿਚਾਰ ਕਰੀਏ ਨਾ, ਪੰਜਾਂ ਤੱਤਾਂ ਦੀ ਵੀ ਆਪਣੀ ਆਪਣੀ ਮਰਿਆਦਾ ਹੈ। ਸੋ ਦੋ ਦੀਵਾਨ ਬਾਕੀ ਨੇ, ਉਹਨਾਂ ਵਿੱਚ ਵਿਚਾਰ ਕਰਾਂਗੇ। ਸੋ ਅੱਜ ਦਾ ਕਹਿਣ ਲੱਗਿਆ ਉਹ ਪਹਿਰੇਦਾਰ ਜਾ ਕੇ ਕਹਿੰਦਾ, ਤੂੰ ਤਾਂ ਦੁੱਖ ਦਿੰਦਾ ਪਰ ਇਹਨਾਂ ਨੂੰ ਦੁੱਖ ਵੀ ਸੁੱਖ ਲੱਗਦਾ ਹੈ। ਅਤੇ ਫਿਰ ਮੀਰ ਮੰਨੂ ਦੇ ਮਨ ਦੇ ਵਿੱਚ ਸਾਧ ਸੰਗਤ ਹੋਰ ਦੁੱਖ ਦੇਣ ਦੀ ਭਾਵਨਾ ਜਾਗੀ, ਅਤੇ ਬੀਬੀਆਂ ਨੂੰ ਸਾਹਮਣੇ ਬਿਠਾ ਲਿਆ, ਗੋਦੀਆਂ ਦੇ ਵਿੱਚੋਂ ਬੱਚੇ ਖੋਹ ਲਏ। ਕੋਈ 2 ਮਹੀਨਿਆਂ ਦਾ, ਕੋਈ 1 ਮਹੀਨੇ ਦਾ, ਕੋਈ 6 ਮਹੀਨਿਆਂ ਦਾ, ਕੋਈ ਸਾਲ, ਸਵਾ ਸਾਲ, 2 ਸਾਲ, 3 ਸਾਲ, 4 ਸਾਲ, ਨਿੱਕੇ ਨਿੱਕੇ ਬੱਚੇ ਖੋਹ ਲਏ। ਅਤੇ ਸਾਧ ਸੰਗਤ ਕਿਸੇ ਨੇ ਆਖਿਆ, ਕਹਿੰਦੇ ਦੁਨੀਆਂ ਦੇ ਉੱਤੇ ਸਭ ਤੋਂ ਪਿਆਰੀ ਆਵਾਜ਼ ਕਿਹਦੀ ਹੈ? ਕਿਹੜਾ ਇਹੋ ਜਿਹਾ ਸੰਗੀਤ ਹੈ ਜਿਹੜਾ ਸਭ ਤੋਂ ਪਿਆਰਾ ਹੈ? ਕਿਹੜੀ ਇਹੋ ਜਿਹੀ ਧੁਨੀ ਹੈ ਜਿਹੜੀ ਸਭ ਤੋਂ ਮਿੱਠੀ ਹੈ? ਕਿਹੜਾ ਇਹੋ ਜਿਹਾ ਸਾਜ਼ ਹੈ ਜਿਹਦੀ ਆਵਾਜ਼ ਸਭ ਤੋਂ ਪਿਆਰੀ ਹੈ? ਅਤੇ ਸਾਧ ਸੰਗਤ ਸਵਾਲ ਕੀਤਾ ਕਿਸੇ ਨੇ, ਭਾਈ ਮੈਨੂੰ ਦੱਸੋ ਸਭ ਤੋਂ ਪਿਆਰੀ ਅਤੇ ਮਿੱਠੀ ਆਵਾਜ਼ ਕਿਹਦੀ ਹੈ? ਅਤੇ ਕਿਸੇ ਵਿਦਵਾਨ ਨੇ ਜਵਾਬ ਦਿੱਤਾ, ਧਿਆਨ ਦਿਓ, ਉਹ ਆਖਣ ਲੱਗਾ, ਕਹਿੰਦਾ ਦੁਨੀਆਂ ਦੇ ਉੱਤੇ ਸਭ ਤੋਂ ਮਿੱਠੀ ਆਵਾਜ਼ ਬੱਚੇ ਦੇ ਰੋਣ ਦੀ ਹੈ। ਜਿਸ ਘਰ ਦੇ ਵਿੱਚ ਬੱਚੇ ਦੇ ਰੋਣ ਦੀ ਆਵਾਜ਼ ਨਾ ਗੂੰਜੀ ਹੋਵੇ, ਬੱਚੇ ਦੀ ਕਲਕਾਰੀ ਨਾ ਗੂੰਜੀ ਹੋਵੇ, ਜਿਸ ਘਰ ਦੇ ਵਿੱਚ ਬੱਚੇ ਦੇ ਰੋਣ ਦੀ ਆਵਾਜ਼ ਨਾ ਆਈ ਹੋਵੇ, ਤਾਂ ਸਾਧ ਸੰਗਤ ਉਹ ਘਰ ਜਿਹੜਾ ਹੈ ਉਜਾੜ ਦੀ ਨਿਆਈ ਬਣ ਜਾਂਦਾ। ਆਪਾਂ ਸਾਰੇ ਗ੍ਰਹਿਸਥੀ ਹਾਂ, ਸਾਰਿਆਂ ਨੂੰ ਹੀ ਧੀਆਂ ਪੁੱਤਰਾਂ ਦੀ ਸਾਰਿਆਂ ਨੂੰ ਹੀ ਲੋੜ ਹੈ, ਔਲਾਦ ਦੀ ਸਾਰਿਆਂ ਨੂੰ ਹੀ ਲੋੜ ਹੈ, ਬੱਚਿਆਂ ਦੀ ਸਾਰਿਆਂ ਨੂੰ ਹੀ ਲੋੜ ਹੈ। ਅਤੇ ਤੁਸੀਂ ਐਸੇ ਪਰਿਵਾਰ ਵੀ ਵੇਖੇ ਹੋਣੇ ਹੈ, ਇਹੋ ਜਿਹੇ ਜੋੜੇ ਵੀ ਵੇਖੇ ਹੋਣੇ ਆ ਜਿਨ੍ਹਾਂ ਕੋਲ ਔਲਾਦ ਨਹੀਂ ਹੁੰਦੀ, ਅਤੇ ਸਾਧ ਸੰਗਤ ਫਿਰ ਉਹਨਾਂ ਦੇ ਚਿਹਰੇ ਵੇਖੇ ਹੈ। ਜਿਸ ਘਰ ਦੇ ਵਿੱਚ ਬੱਚੇ ਦੀ ਕਲਕਾਰੀ ਨਾ ਗੂੰਜੇ, ਜਿਸ ਘਰ ਵਿੱਚ ਬੱਚੇ ਦੇ ਰੋਣ ਦੀ ਆਵਾਜ਼ ਨਾ ਆਵੇ। ਅਤੇ ਆਖਦੇ ਨੇ ਉਹ ਘਰ ਜਿਹੜਾ ਹੈ ਉਹ ਜਾੜ ਦੀ ਨਿਆਈ। ਅਤੇ ਅੱਜ ਸਾਧ ਸੰਗਤ ਬੱਚੇ ਦੇ ਰੋਣ ਦੀ ਆਵਾਜ਼ ਸਾਡੇ ਪ੍ਰਚਾਰਕਾਂ ਦੀਆਂ ਬਿਰਤੀਆਂ ਤੋੜ ਜਾਂਦੀ ਹੈ। ਸਾਧ ਸੰਗਤ ਇੱਕ ਪਾਸੇ ਆਖਦੇ ਗੁਰੂ ਘਰ ਲੈ ਕੇ ਆਓ ਬੱਚਿਆਂ ਨੂੰ, ਜੇ ਲਿਆਵਾਂਗੇ ਅਤੇ ਤਾਂ ਹੀ ਸਾਧ ਸੰਗਤ ਸੋਝੀ ਆਵੇਗੀ, ਗੁਰੂ ਕੇ ਬਚਨ ਸੁਣਨਗੇ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਪਲੰਘ ਦੇ ਉੱਤੇ ਸਜੇ ਬੈਠੇ ਨੇ, ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਪਨ ਦੇ ਵਿੱਚ ਬਾਲ ਅਵਸਥਾ ਹੈ, ਬਾਲ ਅਵਸਥਾ ਜਾ ਕੇ ਪਲੰਘ ਦਾ ਪਾਵਾ ਫੜ ਕੇ ਅਤੇ ਹਿਲਾਉਣ ਲੱਗ ਗਏ, ਪਲੰਘ ਦਾ ਪਾਵਾ ਫੜ ਕੇ ਹਿਲਾਉਣ ਲੱਗ ਗਏ। ਨਾਨਾ ਜੀ ਲੱਗਦੇ ਸੀ ਗੁਰੂ ਅਮਰਦਾਸ ਮਹਾਰਾਜ, ਨਾਨਾ ਜੀ ਲੱਗਦੇ ਸੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ, ਅਤੇ ਨਾ ਤਾਂ ਉਸ ਬੱਚੇ ਨੂੰ ਮਾੜਾ ਆਖਿਆ, ਨਾ ਆਪਣੀ ਪੁੱਤਰੀ ਬੀਬੀ ਭਾਨੀ ਜੀਆਂ ਨੂੰ ਮਾੜਾ ਆਖਿਆ ਕਿ ਤੂੰ ਬੱਚੇ ਨੂੰ ਸੰਭਾਲਿਆ ਕਿਉਂ ਨਹੀਂ। ਅਸੀਂ ਇੱਥੇ ਸਮਾਧੀ ਦੇ ਵਿੱਚ ਲੀਨ ਹਾਂ, ਭਗਤੀ ਕਰ ਰਹੇ ਹਾਂ, ਨਾਮ ਜਪ ਰਹੇ ਹਾਂ, ਅਤੇ ਇਹ ਬੱਚਾ ਆ ਕੇ ਸਾਡਾ ਪਲੰਘ ਹਿਲਾਈ ਜਾਂਦਾ ਹੈ। ਉਲਟਾ ਗੁਰੂ ਸਾਹਿਬਾਂ ਨੇ ਵਰ ਦਿੱਤਾ, ਵਰ ਦਿੱਤਾ ਕੀ ਆਖਿਆ, ਆਖਣ ਲੱਗੇ, ਕਹਿਣ ਲੱਗੇ ਆ ਪਲੰਘ ਦੇ ਵਾਰਸ ਤਾਂ ਤੁਸੀਂ ਉਹ ਬਣਨਾ, ਪਲੰਘ ਤੋਂ ਭਾਵ ਸੀ ਗੱਦੀ, ਗੁਰੂ ਨਾਨਕ ਦੀ ਗੱਦੀ। ਕਹਿਣ ਲੱਗੇ ਇਸ ਗੱਦੀ ਦੇ ਵਾਰਸ ਤਾਂ ਤੁਸੀਂ ਵੀ ਬਣਨਾ, ਪਰ ਅਜੇ ਕਾਹਲੀ ਨਾ ਕਰੋ, ਇਹਦੇ ਵਾਰਸ ਤਾਂ ਤੁਸੀਂ ਵੀ ਬਣੋਗੇ, ਕਾਹਲੀ ਨਾ ਕਰੋ, ਅਤੇ ਐਡੀ ਛੇਤੀ ਆ ਕੇ ਇਹਨੂੰ ਹਿਲਾਉਣਾ ਵੀ ਨਾ ਕਰੋ। ਅਤੇ ਨਾਲ ਬਚਨ ਕੀਤਾ ਫਿਰ ਦੋਹੇ ਤਾ ਬਾਣੀ ਕਾ ਬੋਹੇ ਥਾ, ਦੋਹਤੇ ਲੱਗਦੇ ਸੀ ਜਿਵੇਂ ਅਸੀਂ ਪਹਿਲਾਂ ਬੇਨਤੀ ਕੀਤੀ ਹੈ। ਨਾਨਾ ਜੀ ਲੱਗਦੇ ਸੀ ਗੁਰੂ ਅਮਰਦਾਸ ਮਹਾਰਾਜ ਦੁਨਿਆਵੀ ਰਿਸ਼ਤੇ ਦੇ ਵਿੱਚ, ਅਤੇ ਗੁਰੂ ਅਰਜਨ ਦੇਵ ਮਹਾਰਾਜ ਦੋਹਤੇ ਲੱਗਦੇ ਸੀ। ਆਖ ਦਿੱਤਾ ਦੋਹੇ ਤਾ ਬਾਣੀ ਕਾ ਬੋਹੇ ਥਾ, ਬਾਣੀ ਦਾ ਬੋਹੇਥ ਬਣਾ ਦਿੱਤਾ। ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਫਿਰ ਸਾਧ ਸੰਗਤ ਪਹਿਲਾ ਪ੍ਰਕਾਸ਼ ਦਿਹਾੜਾ ਤੁਸੀਂ ਸਾਰੀਆਂ ਸੰਗਤਾਂ ਨੇ ਇੱਕ ਸ਼ਹਿਰ ਵਿੱਚ ਹੀ ਨਹੀਂ ਸਾਰੇ ਸਿੱਖ ਜਗਤ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਸਾਧ ਸੰਗਤ ਪ੍ਰਕਾਸ਼ ਦਿਹਾੜਾ 408ਵਾਂ ਪ੍ਰਕਾਸ਼ ਦਿਹਾੜਾ ਸਾਰੀ ਸੰਗਤ ਨੇ ਮਨਾਇਆ ਹੈ। ਚੜ੍ਹਦੇ ਸਤੰਬਰ ਸਾਰੀ ਸੰਗਤ ਨੇ ਮਨਾਇਆ ਹੈ। ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਰਚਨਾ ਕੀਤੀ, ਅਤੇ ਸਾਧ ਸੰਗਤ ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਜ਼ਿਕਰ ਆਉਂਦਾ, ਕਹਿੰਦੇ ਉਹ ਆਪਣੀ ਸਵਾਰੀ ਲੈ ਕੇ ਅਤੇ ਜਾ ਰਹੇ ਸੀ ਲਾਹੌਰ ਦੀਆਂ ਗਲੀਆਂ ਦੇ ਵਿੱਚ, ਜਾਂਦਿਆਂ ਜਾਂਦਿਆਂ ਕੀ ਹੋਇਆ, ਬੱਚੇ ਬੇਰੀ ਤੋਂ ਬੇਰ ਤੋੜਦੇ ਸੀ ਢੇਮਾ ਮਾਰ ਮਾਰ ਕੇ। ਇੱਟ ਇੱਟ ਪੱਕੀ ਹੁੰਦੀ ਹੈ, ਜਿਹੜੀ ਢੇਮ ਹੁੰਦੀ ਹੈ ਉਹ ਕੱਚੀ ਹੁੰਦੀ ਹੈ, ਢੀਮ ਵੀ ਆਖ ਦਿੰਦੇ ਆ, ਡਲਾ ਵੀ ਢੇਮ ਵੀ ਆਖ ਦਿੰਦੇ ਹਨ, ਉਹ ਕੱਚੀ ਹੁੰਦੀ ਹੈ। ਅਤੇ ਸਾਧ ਸੰਗਤ ਉਹ ਬੇਰੀ ਦੇ ਜਦੋਂ ਉਹਨਾਂ ਨੇ ਉਹ ਢੇਮ ਮਾਰੀ ਅਤੇ ਉਹ ਅੱਗੇ ਲੰਘ ਗਈ ਮਹਾਰਾਜਾ ਰਣਜੀਤ ਸਿੰਘ ਦੇ ਮੱਥੇ 'ਤੇ ਵੱਜੀ ਜਾ ਕੇ, ਅਤੇ ਜਦੋਂ ਮੱਥੇ 'ਤੇ ਵੱਜੀ ਅਤੇ ਜਿੰਨੇ ਨਾਲ ਪਹਿਰੇਦਾਰ ਅਹਿਲਕਾਰ ਸਨ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਬਈ ਇਹ ਢੇਮ ਕਿੰਨੇ ਮਾਰੀ ਹੈ, ਚਾਰੇ ਪਾਸੇ ਨੂੰ ਭੱਜ ਗਏ। ਅਤੇ ਵੇਖਿਆ ਨਿੱਕੇ ਨਿੱਕੇ ਬੱਚੇ ਨੇ ਸਾਰਿਆਂ ਨੂੰ ਫੜ ਲਿਆ ਏ, ਅਤੇ ਲਿਆ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਖਿਲਾਰ ਦਿੱਤਾ। ਆਖਣ ਲੱਗੇ ਇਹਨਾਂ ਬੱਚਿਆਂ ਦੀ ਢੇਮ ਤੁਹਾਨੂੰ ਵੱਜੀ ਹੈ। ਮਹਾਰਾਜਾ ਰਣਜੀਤ ਸਿੰਘ ਆਖਣ ਲੱਗੇ, ਕਹਿਣ ਲੱਗੇ ਭਾਈ ਮੈਂ ਤੁਹਾਡਾ ਕੀ ਵਿਗਾੜਿਆ ਸੀ, ਤੁਸੀਂ ਮੈਨੂੰ ਢੇਮ ਮਾਰੀ ਹੈ। ਉਹ ਅਨਭੋਲਪੁਣੇ ਵਿੱਚ ਜਵਾਬ ਦਿੰਦੇ ਹੈ, ਕਹਿਣ ਲੱਗੇ ਤੁਸੀਂ ਤਾਂ ਸਾਡਾ ਕੁਝ ਨਹੀਂ ਵਿਗਾੜਿਆ ਅਤੇ ਨਾ ਹੀ ਅਸੀਂ ਤੁਹਾਨੂੰ ਢੇਮ ਮਾਰੀ ਹੈ, ਅਸੀਂ ਤਾਂ ਢੇਮ ਮਾਰੀ ਹੈ ਬੇਰੀ ਨੂੰ ਲੱਗੇ ਆ ਮਿੱਠੇ ਮਿੱਠੇ ਬੇਰ, ਜਦੋਂ ਅਸੀਂ ਢੇਮਾ ਮਾਰਦੇ ਹਾਂ ਅਤੇ ਹਿੱਲ ਕੇ ਬੇਰ ਡਿੱਗਦੇ ਆ ਅਤੇ ਬੇਰ ਛਕਦੇ ਹਾਂ, ਅਸੀਂ ਤਾਂ ਢੇਮ ਮਾਰੀ ਸੀ ਤੁਹਾਨੂੰ ਨਹੀਂ ਮਾਰੀ। ਅਤੇ ਸਾਧ ਸੰਗਤ ਉਹ ਪਹਿਰੇਦਾਰ ਕਹਿੰਦੇ ਆ ਜੀ ਇਹਨਾਂ ਨੂੰ ਸਜ਼ਾ ਕੀ ਦੇਣੀ ਹੈ। ਮਹਾਰਾਜਾ ਰਣਜੀਤ ਸਿੰਘ ਆਖਣ ਲੱਗਾ, ਉਹ ਕਹਿਣ ਲੱਗਾ ਉਹ ਗੱਲ ਸੁਣੋ, ਮੈਂ ਬੇਰੀ ਨਾਲੋਂ ਵੀ ਗਿਆ ਗੁਜ਼ਰਿਆ, ਬੇਰੀ ਨੂੰ ਢੇਮਾਂ ਪੈਂਦੀਆਂ ਨੇ ਅਤੇ ਮਿੱਠੇ ਮਿੱਠੇ ਬੇਰ ਡੇਗਦੀ ਹੈ, ਮਿੱਠੇ ਮਿੱਠੇ ਬੇਰ। ਅਤੇ ਮੈਂ ਇੱਕ ਮਹਾਰਾਜਾ ਹੋ ਕੇ ਸਿੱਖ ਜਗਤ ਦਾ, ਸਿੱਖਾਂ ਦਾ ਜਰਨੈਲ ਹੋ ਕੇ, ਅਤੇ ਜੇ ਮੇਰੇ ਮੱਥੇ ਦੇ ਵਿੱਚ ਬੱਚਿਆਂ ਨੇ ਢੇਮ ਮਾਰ ਦਿੱਤੀ ਹੈ ਤਾਂ ਮੈਂ ਇਹਨਾਂ ਨੂੰ ਸਜ਼ਾ ਦੇਵਾਂਗਾ। ਮੈਂ ਬੇਰੀ ਨਾਲੋਂ ਵੀ ਗਿਆ ਗੁਜ਼ਰਿਆ, ਇੱਦਾਂ ਕਰੋ ਇਹਨਾਂ ਸਾਰਿਆਂ ਬੱਚਿਆਂ ਨੂੰ ਲੈ ਜਾਵੋ ਬਾਜ਼ਾਰ ਵਿੱਚ, ਪਹਿਲਾਂ ਇਹਨਾਂ ਨੂੰ ਮਠਿਆਈ ਦੀ ਦੁਕਾਨ 'ਤੇ ਲੈ ਕੇ ਜਾਓ, ਜੋ ਕੁਛ ਛਕਣਾ ਚਾਹੁੰਦੇ ਆ ਇਹਨਾਂ ਨੂੰ ਛਕਾਓ, ਫਿਰ ਕੱਪੜਿਆਂ ਦੀ ਦੁਕਾਨ 'ਤੇ ਲੈ ਕੇ ਜਾਓ, ਜਿਹੋ ਜਿਹੇ ਕੱਪੜੇ ਪਸੰਦ ਕਰਨ ਉਹੋ ਜਿਹੇ ਇਹਨਾਂ ਨੂੰ ਕੱਪੜੇ ਲੈ ਕੇ ਦਿਓ, ਉਦੋਂ ਬਾਅਦ ਲੈ ਕੇ ਜਾਓ ਇਹਨਾਂ ਨੂੰ ਖਿਡੌਣਿਆਂ ਦੀ ਦੁਕਾਨ 'ਤੇ, ਜਿਹੋ ਜਿਹੇ ਖਿਡੌਣੇ ਪਸੰਦ ਕਰਨ ਉਹੋ ਜਿਹੇ ਖਿਡੌਣੇ ਲੈ ਕੇ ਦਿਓ, ਅਤੇ ਉਦੋਂ ਬਾਅਦ ਇਹਨਾਂ ਨੂੰ ਪਿਆਰ ਅਤੇ ਇੱਜ਼ਤ ਦੇ ਨਾਲ ਇਹਨਾਂ ਦੇ ਘਰੋਂ ਘਰੀ ਛੱਡ ਕੇ ਆਓ। ਅਤੇ ਸਾਧ ਸੰਗਤ, ਇਹ ਹੁੰਦਾ ਬੱਚਿਆਂ ਦਾ ਪਿਆਰ ਜਿਨ੍ਹਾਂ ਦੇ ਮਨ ਦੇ ਵਿੱਚ ਵੱਸਦਾ ਹੁੰਦਾ, ਅਤੇ ਜਿਨ੍ਹਾਂ ਦੇ ਅੰਦਰ ਸਾਧ ਸੰਗਤ ਬੱਚੇ ਦੇ ਪ੍ਰਤੀ ਪਿਆਰ ਨੇ, ਜਿਹਦੇ ਅੰਦਰ ਪਿਆਰ ਹੀ ਨਹੀਂ, ਭਾਵੇਂ ਸਾਧ ਸੰਗਤ ਬੱਚਾ ਲਾ ਲਈਏ ਭਾਵੇਂ ਕੋਈ ਵੱਡਾ ਲਾ ਲਈਏ, ਜਿਹੜਾ ਇਨਸਾਨ ਦੇ ਨਾਲ ਹੀ ਪ੍ਰੇਮ ਨਹੀਂ ਕਰ ਸਕਦਾ, ਸਾਡਾ ਖਿਆਲ ਹੈ ਉਹ ਰੱਬ ਦੇ ਨਾਲ ਵੀ ਪਿਆਰ ਨਹੀਂ ਕਰ ਸਕਦਾ। ਜਿਹਦਾ ਸੰਬੰਧ ਇਨਸਾਨ ਦੇ ਨਾਲ ਹੀ ਨਹੀਂ ਜੁੜਿਆ, ਜਿਹਦਾ ਆਪਣੇ ਪਰਿਵਾਰ ਦੇ ਨਾਲ ਹੀ ਜਿਹੜਾ ਸੰਬੰਧ ਨਹੀਂ ਜੋੜ ਸਕਦਾ, ਉਹ ਪਰਮਾਤਮਾ ਦੇ ਨਾਲ ਸੰਬੰਧ ਕਿੱਥੋਂ ਜੋੜੇਗਾ। ਇੱਥੋਂ ਹੀ ਤਾਂ ਸਿੱਖਿਆ ਲੈਣੀ ਹੈ, ਜਿਹਨੇ ਆਪਣੇ ਪਰਿਵਾਰ ਨੂੰ ਪਿਆਰ ਕਰਨਾ ਨਹੀਂ ਸਿੱਖਿਆ, ਅੱਠੇ ਪੈਰ ਕਲੇਸ਼ ਪਾਈ ਰੱਖਦਾ, ਲੜਦਾ ਰਹਿੰਦਾ, ਝਗੜਦਾ ਰਹਿੰਦਾ, ਤਰ੍ਹਾਂ ਤਰ੍ਹਾਂ ਦੇ ਨਸ਼ੇ ਕਰਕੇ ਘਰਦਿਆਂ ਨੂੰ ਦੁਖੀ ਕਰਦਾ ਹੈ, ਆਪ ਦੁਖੀ ਹੁੰਦਾ ਹੈ, ਸਾਰੀ ਰਾਤ ਉਡੀਕਦੇ ਰਹਿੰਦੇ ਨੇ ਕਿ ਕਦੋਂ ਆ ਕੇ ਘਰ ਵੜੇਗਾ। ਜਿਹੜਾ ਘਰਦਿਆਂ ਨੂੰ ਦੁਖੀ ਕਰਦਾ ਹੈ ਅਤੇ ਸਾਧ ਸੰਗਤ, ਉਹ ਗੁਰੂ ਅਤੇ ਪਰਮਾਤਮਾ ਤੋਂ ਸੁੱਖ ਕਿੱਥੋਂ ਭਾਲਦਾ ਹੈ। ਜਿਹਨੇ ਇਨਸਾਨੀਅਤ ਨੂੰ ਪਿਆਰ ਕਰਨਾ ਨਹੀਂ ਸਿੱਖਿਆ, ਅਤੇ ਸਾਧ ਸੰਗਤ ਉਹ ਗੁਰੂ ਅਤੇ ਪਰਮਾਤਮਾ ਨੂੰ ਵੀ ਕਦੇ ਪਿਆਰ ਨਹੀਂ ਕਰ ਸਕਦਾ। ਭਗਤਾਂ ਨੇ ਇਨਸਾਨੀਅਤ ਦੇ ਨਾਲ ਪਿਆਰ ਕੀਤਾ, ਮੋਹ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਾਂ ਆਖਦੇ ਹੋਵਾਂਗੇ ਕਿ ਸ਼ਾਇਦ ਉਹ ਮੁਸਲਮਾਨਾਂ ਦੇ ਬੜੇ ਵੈਰੀ ਹੋਣਗੇ, ਅਤੇ ਸਤਿਗੁਰੂ ਨੇ ਤਾਂ ਸਾਧ ਸੰਗਤ ਇੰਨੀ ਗੱਲ ਆਖੀ ਗੁਰਬਾਣੀ ਦੇ ਵਿੱਚ ਆਪਣੀ ਵਿੱਚ, ਇਮ ਕਾਰਨ ਪ੍ਰਭ ਮੋਹੇ ਪਠਾਇਓ ਤਮ ਹਮ ਜਨਮ ਜਗਤ ਧਰ ਆਇਓ, ਜਿਮ ਤਿਨ ਕਹੀ ਤਿਨੈ ਤਿਮ ਕਹਿਹੂੰ ਔਰ ਕਿਸੂ ਤੇ ਬੈਰ ਨਾ ਗਹਿਹੂੰ। ਆਖਣ ਲੱਗੇ ਮੇਰਾ ਤਾਂ ਕਿਸੇ ਦੇ ਨਾਲ ਵੈਰ ਹੀ ਨਹੀਂ ਹੈ, ਜਿਵੇਂ ਪਰਮਾਤਮਾ ਨੇ ਆਖਿਆ ਹੈ ਉਵੇਂ ਹੀ ਮੈਂ ਸੰਸਾਰ ਦੇ ਵਿੱਚ ਆ ਕੇ ਆਖਾਂਗਾ, ਮੇਰਾ ਕਿਸੇ ਦੇ ਨਾਲ ਵੈਰ ਨਹੀਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਹਨ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਬੋ, ਕਹਿੰਦੇ ਸਾਰੇ ਦੇਹਰਾ ਔਰ ਮਸੀਤ ਸੋਈ, ਪੂਜਾ ਔਰ ਨਿਵਾਜ ਓਈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਹਨ, ਐਡੀ ਵੱਡੀ ਗੱਲ। ਕਹਿੰਦੇ ਸਾਡੀ ਨਜ਼ਰ ਦੇ ਵਿੱਚ ਪੂਜਾ ਅਤੇ ਨਿਵਾਜ ਵਿੱਚ ਫਰਕ ਕੋਈ ਨਹੀਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ। ਸਾਡੀ ਨਜ਼ਰ ਦੇ ਵਿੱਚ ਕਹਿੰਦੇ ਦੇਹਰਾ ਅਤੇ ਮਸੀਤ, ਉਹ ਕਹਿੰਦੇ ਸਾਡੀ ਨਜ਼ਰ ਦੇ ਵਿੱਚ ਮੰਦਰ ਅਤੇ ਮਸੀਤ ਵਿੱਚ ਵੀ ਫਰਕ ਕੋਈ ਨਹੀਂ, ਸਾਡੀ ਨਜ਼ਰ ਵਿੱਚ ਪੂਜਾ ਅਤੇ ਨਿਵਾਜ ਵਿੱਚ ਵੀ ਫਰਕ ਕੋਈ ਨਹੀਂ, ਪਰ ਇਨਸਾਨ ਆਪਣੇ ਧਰਮ ਦੇ ਵਿੱਚ ਪੱਕਾ ਹੋਣਾ ਚਾਹੀਦਾ। ਦਿੱਲੀ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ, ਦਿੱਲੀ ਗਏ, ਬਹਾਦਰ ਸ਼ਾਹ ਨੇ ਪੁੱਛਿਆ, ਬਹਾਦਰ ਸ਼ਾਹ ਸਵਾਲ ਕਰਦਾ, ਕਹਿਣ ਲੱਗਾ, ਕਹਿੰਦਾ ਮਜ਼ਬ ਤੁਮਾਰਾ ਖੂਬ ਕੇ ਹਮਾਰਾ ਖੂਬ। ਸਵਾਲ ਕੀਤਾ, ਕਹਿਣ ਲੱਗਾ ਸੱਚੇ ਪਾਤਸ਼ਾਹ, ਧਰਮ ਤੁਹਾਡਾ ਚੰਗਾ ਕਿ ਸਾਡਾ ਚੰਗਾ ਹੈ, ਇੱਦਾਂ ਦੱਸੋ, ਧਰਮ ਤੁਹਾਡਾ ਚੰਗਾ ਕਿ ਸਾਡਾ ਚੰਗਾ ਹੈ, ਮਜ਼ਬ ਤੁਮਾਰਾ ਖੂਬ ਕੇ ਹਮਾਰਾ ਖੂਬ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਵਾਬ ਦਿੰਦੇ, ਕਹਿੰਦੇ ਹਮਕੋ ਹਮਾਰਾ ਖੂਬ, ਤੁਮਕੋ ਤੁਮਾਰਾ ਖੂਬ। ਉਹ ਕਹਿਣ ਲੱਗੇ ਜੇ ਆਪਣੇ ਧਰਮ ਦੇ ਵਿੱਚ ਪੱਕੇ ਹਾਂ, ਸਾਨੂੰ ਭਾਈ ਸਾਡਾ ਧਰਮ ਮੁਬਾਰਕ ਹੈ, ਸਾਡੇ ਵਾਸਤੇ ਸਾਨੂੰ ਸਾਡਾ ਧਰਮ ਚੰਗਾ ਹੈ, ਅਤੇ ਜੇ ਤੂੰ ਆਪਣੇ ਧਰਮ ਦੇ ਵਿੱਚ ਪੱਕਾ ਤਾਂ ਤੇਰੇ ਵਾਸਤੇ ਤੈਨੂੰ ਤੇਰਾ ਧਰਮ ਚੰਗਾ ਹੈ, ਤੈਨੂੰ ਤੇਰਾ ਧਰਮ ਚੰਗਾ ਹੈ। ਐਵੇਂ ਨਹੀਂ ਗੁਰੂ ਸਾਹਿਬਾਂ ਦੇ ਸਤਿ ਸੰਗਤ ਮੁਰੀਦ ਪੀਰ ਬੁੱਧੂ ਸ਼ਾਹ ਵਰਗੇ ਬਣ ਗਏ, ਜਿਨ੍ਹਾਂ ਨੂੰ ਦੁਨੀਆ ਪੂਜਦੀ ਸੀ। 700 ਮਰੀਦ ਚੇਲਾ ਜਿਨ੍ਹਾਂ ਦੇ ਦੁਆਲੇ ਰਹਿੰਦਾ ਸੀ, ਅੱਠੇ ਪੈਰ ਸਜਦ ਬਦਰ ਉਦੀਨ ਜਿਨ੍ਹਾਂ ਦਾ ਪੂਰਾ ਨਾਂ ਸੀ, 700 ਚੇਲਾ ਜਿਨ੍ਹਾਂ ਦੇ ਦੁਆਲੇ ਰਹਿੰਦਾ ਸੀ ਅੱਠੇ ਪੈਰ। ਅਤੇ ਸਾਧ ਸੰਗਤ ਜਦੋਂ ਖੁਦਾ ਦੇ ਵਸਲ ਦੀ ਗੱਲ ਆਈ, ਮਿਲਾਪ ਦੀ ਗੱਲ ਆਈ, ਉਹ ਮਿਲਾਪ ਮਿਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚੋਂ ਆ ਕੇ। ਅਤੇ ਫਿਰ ਸਤਿਗੁਰੂ ਦੇ ਉੱਪਰ ਆਪਣੇ ਤਿੰਨ ਪੁੱਤਰ ਪਿਤਾ, ਤਿੰਨ ਪੁੱਤਰ, ਦੋ ਪੁੱਤਰ ਅਤੇ ਪਿਤਾ ਨੂੰ ਭਗਾਣੀ ਦੇ ਜੰਗ ਦੇ ਵਿੱਚ ਸ਼ਹੀਦੀ ਪਾਉਣੀ ਪਈ। ਕਿੰਨੇ ਮਰੀਦ ਸ਼ਹੀਦ ਹੋ ਗਏ। ਮੰਗਿਆ ਪਤਾ ਕੀ ਜਦੋਂ ਜਾਣ ਲੱਗਿਆ ਨਾ, ਅਤੇ ਮੰਗਿਆ ਪਤਾ ਕੀ ਹੈ, ਸਤਿਗੁਰੂ ਕਹਿੰਦੇ ਤੈਨੂੰ ਕੀ ਦੇ ਦੇਈਏ, ਦੱਸ ਤੈਨੂੰ ਕੀ ਦੇ ਦੇਈਏ। ਕਹਿੰਦਾ ਮਹਾਰਾਜ ਪਹਿਲਾਂ ਹੀ ਬਖਸ਼ਿਸ਼ ਬੜੀ ਕੀਤੀ ਹੈ, ਕਿਰਪਾ ਕਰੋ ਉਹੀ ਸੰਭਾਲ ਲਵਾਂ। ਕਹਿਣ ਲੱਗੇ ਨਹੀਂ, ਤੂੰ ਜੰਗ ਦੇ ਵਿੱਚ ਆ ਕੇ ਬੜੀ ਮਦਦ ਕੀਤੀ ਹੈ, ਦੱਸ ਤੈਨੂੰ ਕੀ ਦੇਈਏ। ਕੇਸਾਂ ਦੇ ਵਿੱਚ ਗੁਰੂ ਸਾਹਿਬ ਕੰਘਾ ਕਰਦੇ ਸੀ। ਕਹਿਣ ਲੱਗੇ ਮਹਾਰਾਜ ਜੇ ਦੇਣਾ ਨਾ ਆ ਸਮੇਤ ਕੇਸਾਂ ਦੇ ਆਪਣਾ ਕੰਘਾ ਬਖਸ਼ ਦਿਓ, ਮੇਰੇ ਵਾਸਤੇ ਤਾਂ ਦੋ ਜਹਾਨਾਂ ਦੀ ਬਾਦਸ਼ਾਹੀ ਹੈ। ਇੱਕ ਮੁਸਲਮਾਨ ਨੇ ਕੇਸਾਂ ਦੀ ਕੀਮਤ ਜਾਣ ਲਈ। ਅੱਜ ਵੀ ਜਿਹੜਾ ਉਹਨਾਂ ਦਾ ਝੰਗ ਸਿਆਲਾਂ ਦੇ ਵਿੱਚ ਪੀਰ ਬੁੱਧੂ ਸ਼ਾਹ ਦੀ ਵੰਸ਼ ਤੁਰੀ ਆਉਂਦੀ ਹੈ, ਉਹਨੂੰ ਜਿਹੜੇ ਮੰਨਣ ਵਾਲੇ ਨੇ ਨਾ, ਮੁਸਲਮਾਨ ਲੋਕ ਆਪਣੀਆਂ ਮੁੱਛਾਂ ਦੇ ਅੱਗੋਂ ਲਬਾਂ ਦੇ ਵਾਲ ਕਟਾ ਦਿੰਦੇ ਹੈ, ਪਰ ਜਿਹੜੇ ਪੀਰ ਬੁੱਧੂ ਸ਼ਾਹ ਨੂੰ ਮੰਨਣ ਵਾਲੇ ਹੈ, ਅੱਜ ਤੱਕ ਉਸ ਦਿਨ ਤੋਂ ਲੈ ਕੇ ਅੱਜ ਤੱਕ ਕਦੇ ਉਹਨਾਂ ਨੇ ਸਾਧ ਸੰਗਤ ਸਰੀਰ ਦੇ ਰੋਮ ਵਾਲ ਨਹੀਂ ਕਟਾਏ ਹੈ। ਸਾਡੇ 'ਤੇ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਆਖਿਆ ਸਿੱਖੋ ਕੇਸ ਮੇਰੀ ਮੋਹਰ ਹੈ। ਅਤੇ ਸਾਧ ਸੰਗਤ ਆਪਾਂ ਕਿੰਨੀ ਬੇਅਦਬੀ ਕਰਨੀ ਕੀਤੀ ਹੈ, ਪੰਜਾਬ ਦੇ ਵਿੱਚ ਤਾਂ ਬਹੁਤਾ ਹੀ ਜ਼ਿਆਦਾ ਹੈ। ਅਤੇ ਫਿਰ ਤੁਸੀਂ ਸੋਚੋਗੇ ਕਿ ਇੱਧਰ ਤੁਸੀਂ ਕੀ ਕਰਨ ਆਉਂਦੇ ਹੋ, ਉੱਧਰ ਹੀ ਪ੍ਰਚਾਰ ਕਰ ਲਿਆ ਕਰੋ। ਭਾਈ ਪ੍ਰਚਾਰ ਤਾਂ ਉੱਧਰ ਹੀ ਕਰਨਾ, ਜਾ ਕੇ ਤੁਹਾਡੇ ਵੱਲ ਵੇਖ ਕੇ ਅਤੇ ਉੱਧਰ ਜਾ ਕੇ ਦੱਸਣਾ ਹੈ ਕਿ ਸਿੱਖੀ ਇਸ ਤਰ੍ਹਾਂ ਪੱਕੀ ਹੈ, ਵਿਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਸਿੱਖ ਨੇ, ਉਹਨਾਂ ਦੇ ਮਨ ਦੇ ਵਿੱਚ ਵੀ ਚਾਅ ਜਾਗੇ। ਇੱਕ ਦੋ ਇੱਕ ਝੜਾਂਦੀਆਂ ਇੱਕ ਵੱਲ ਵੇਖ ਕੇ, ਸ਼ੈਲ ਲੰਘਾਉਂਦੇ ਪਾਰ ਗੋਰੀ ਮਨ ਧੀਰਿਆ, ਇਸ ਤਰ੍ਹਾਂ ਉਹਨਾਂ ਦੇ ਮਨ ਦੇ ਵਿੱਚ ਵੀ ਨੇਹ ਜਾਗੇ, ਉਹਨਾਂ ਦੇ ਮਨ ਵਿੱਚ ਵੀ ਪਿਆਰ ਜਾਗੇ। ਕਈ ਉੱਧਰੋਂ ਸਾਧ ਸੰਗਤ ਗੁਰੂ ਨਾਲ ਟੁੱਟੇ ਆਉਂਦੇ ਅਤੇ ਇੱਧਰ ਗੁਰੂ ਨਾਲ ਜੁੜਦੇ ਹੈ, ਕਿਉਂਕਿ ਇੱਧਰ ਟੇਕ ਫਿਰ ਗੁਰੂ ਦੀ ਹੋਈ ਹੈ, ਆਸਰਾ ਗੁਰੂ ਦਾ ਹੀ ਹੈ। ਉੱਧਰ ਤਾਂ ਇਕੱਲਾ ਗ੍ਰੰਥੀ ਸਿੰਘ ਹੀ ਹੁੰਦਾ ਗੁਰਦੁਆਰੇ ਪਾਠ ਕਰਨ ਵਾਲਾ, ਇਕੱਲਾ ਗ੍ਰੰਥੀ ਸਿੰਘ ਹੀ ਸ਼ਾਮਾਂ ਨੂੰ ਪਾਠ ਕਰਦਾ ਹੁੰਦਾ। ਠੇਕਿਆਂ 'ਤੇ ਭੀੜ ਬਹੁਤੀ ਹੁੰਦੀ ਹੈ ਅਤੇ ਗੁਰਦੁਆਰੇ ਕੋਈ ਆ ਕੇ ਪੰਜ ਚਾਰ ਬੀਬੀਆਂ ਅਤੇ ਦੋ ਚਾਰ ਬੰਦੇ ਬੈਠੇ ਹੋਣਗੇ ਸੰਗਤ ਦੇ ਰੂਪ ਦੇ ਵਿੱਚ, ਇਕੱਲਾ ਗ੍ਰੰਥੀ ਸਿੰਘ ਹੀ ਉੱਚੀ ਉੱਚੀ ਸਪੀਕਰਾਂ 'ਚ ਪੜ੍ਹੀ ਜਾਂਦਾ, ਕੋਈ ਸੁਣਨ ਵਾਸਤੇ ਵੀ ਤਿਆਰ ਨਹੀਂ। ਜੇ ਕੋਈ ਸੁਣੇਗਾ ਅਤੇ ਸੁਣਨ ਤੋਂ ਹੀ ਸਤ ਸੰਗਤ ਬਹੁਤ ਕੁਝ ਪਤਾ ਲੱਗਦਾ ਹੈ। ਉਹ ਸਮਾਂ ਆਗਿਆ ਨਹੀਂ ਦੇ ਰਿਹਾ। ਮੀਰ ਮੰਨੂ ਦੀ ਵਿਚਾਰ ਤੁਹਾਡੇ ਨਾਲ ਆਰੰਭ ਕੀਤੀ ਹੈ, ਕੱਲ੍ਹ ਨੂੰ ਦੋ ਦੀਵਾਨ ਹਨ, ਦਿਨ ਦੇ ਸਮੇਂ ਵੀ ਆਪ ਸੰਗਤ ਦੇ ਦਰਸ਼ਨ ਕਰਾਂਗੇ, ਹਾਜ਼ਰੀ ਭਰਾਂਗੇ, ਰਾਤਰੀ ਦੇ ਦੀਵਾਨ ਦੇ ਵਿੱਚ ਵੀ ਆਪ ਸੰਗਤ ਦੇ ਦਰਸ਼ਨ ਕਰਾਂਗੇ, ਹਾਜ਼ਰੀ ਭਰਾਂਗੇ। ਦੋ ਹੀ ਕੱਲ੍ਹ ਦਾ ਹੀ ਦਿਨ ਹੈ ਅਤੇ ਦੋ ਹੀ ਸਾਧ ਸੰਗਤ ਕੱਲ੍ਹ ਨੂੰ ਦੀਵਾਨ ਸਜਣਗੇ, ਕੱਲ੍ਹ ਦੇ ਦੀਵਾਨ ਵਿੱਚ ਆਪ ਸੰਗਤਾਂ ਨਾਲ ਵਿਚਾਰਾਂ ਕਰਾਂਗੇ। ਸੋ ਆਓ, ਜੋ ਸਤਿਗੁਰੂ ਨੇ ਸਾਧ ਸੰਗਤ ਸਾਨੂੰ ਪਿਆਰ ਸਿਖਾਇਆ ਹੈ, ਉਸ ਪ੍ਰੇਮ ਪਿਆਰ ਦੇ ਸੰਬੰਧ ਦੇ ਵਿੱਚ ਇੱਕ ਧਾਰਨਾ ਪੜ੍ਹ ਕੇ ਉਦੋਂ ਬਾਅਦ ਫਿਰ ਸਮਾਪਤੀ ਕਰਾਂਗੇ। ਤਿੰਨ ਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ, ਤਿੰਨ ਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ, ਕੀਓ ਪ੍ਰੇਮ ਕੀਓ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਇੰਨੀ ਹਾਜ਼ਰੀ ਪ੍ਰਵਾਨ ਕਰਨੀ ਬੋਲਦਿਆਂ ਵਿਚਾਰ ਕਰਦਿਆਂ ਗੁਰਬਾਣੀ ਪੜ੍ਹਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ। ਸਤਿਗੁਰੂ ਅਤੇ ਸਤਿਗੁਰੂ ਦੀ ਸੰਗਤ ਬਖਸ਼ਣਹਾਰ ਹੈ, ਭੁੱਲ ਚੁੱਕ ਦੀ ਖਿਮਾ ਕਰਨੀ। ਸਤਿਗੁਰੂ ਸੋਝੀ ਬਖਸ਼ਿਸ਼ ਕਰਨ, ਸੋਈ ਕਰਾਏ ਜੋ ਤੁਧ ਭਾਵੈ, ਮੋਹੇ ਸਿਆਣਪ ਕਛੂ ਨਾ ਆਵੈ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜਬ ਦੋਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਦਾ ਸਿਫਤ ਸੁਲਾ ਤੇਰੀ, ਨਾਮ ਮਾਨ ਵਸਾਵੇ। ਸਾਚਾ ਨਾਮ ਮੇਰਾ ਆਧਾਰੋ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ। ਪੰਜ ਦੂਤੋ ਦਵਸ ਕੀਤੇ, ਕਾਲ ਕੰਟ ਕਮਾਰਿਆ, ਤੁਰ ਕਰਮ ਪਾਇਆ। ਆਨੰਦ ਸੋਹਣਾ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਦੁੱਖ ਰੋਗ ਸੰਤ ਸਾਜਨ ਪਏ, ਸਰਸੇ ਪੂਰੇ ਗੁਰ ਤੇ ਜਾਣੀ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਣਹਦ ਪੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।